दंडवत बंदन अनेक बार सर्व कला समरथ डोलन तेरा खाओ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड कहो मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सचे पातशाह सतगुरु हरगोबिंद सचे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि काशी दे जिहड़े पंडित ने ओह भाई गुरदास जी दे नाल चर्चा करदे ने उन्होंने सवाल किया है कि तुसी हुण अपने गुरु का खेड़ा छड़ दिओ काशी दे विच आए हो यह शिवां दी नगरी है और शिवजी भगवान नूं ही अपना गुरु स्वीकार करो। ग्रंथाकार भाई संतोख सिंह जी लिखते ने कि भाई गुरदास ने आख्या कि जिस तरह एक पतिव्रता धर्म धारण करने वाली स्त्री कदे भी अपने पति नूं छड़ नहीं सकती इस तरीके दे नाल मैं भी एक स्त्री दे रूप दे विच हां ते मेरा जिहड़ा गुरु हरगोबिंद है वह मेरा पति है वह मालक है इस करके मैं अपने गुरु नूं छड़ नहीं सकता। परसों इथों तक कथा पहुंची सी अज इथों अगे मैं प्रारंभ करदा हां। जे गुर दया ता सब की दया जे गुर रसै ता सब रिस किया। ग्रंथाकार भाई संतोख सिंह जी लिखते ने भाई गुरदास जी कहिंदे ने कि जेकर एक गुरु दी दया होवे ते सारी दुनिया दी दया हुंदी है ते जेकर एक गुरु रुस जावे ते मानो सिख दे वास्ते सारी दुनिया रुस जांदी है। आम तौर ते जिहड़े कवि ने ओह गल कहिंदे ने कि मेरा रुसे ना कलगियां वाला जग भावे सारा रुस जाए। कहण तो पावे है कि गुरु गुस्से नहीं होना चाहिदा भावे दुनिया सारी क्यों ना रुस जावे। भाई गुरदास जी कहिंदे ने जे गुरु दी दया होवे ते सारी दुनिया दी दया हुंदी है जेकर गुरु दा रोसा होवे ते सारी दुनिया दा रोसा मिलदा। इस पारे एक कवित गायो सब बिपरन को तब सुनायो। ग्रंथाकार भाई संतोख सिंह जी लिखदे ने अपनी गल नूं सिद्ध करन दे वास्ते उस वेले फिर भाई गुरदास जी ने अपना एक कवित पढ़िया है उस कवित दे द्वारा उन्हां नूं समझाउण दा यत्न कीता है। उस वेले भाई गुरदास जी ने इस तरह अपना कवित पढ़िया। भाई गुरदास जी कहिंदे ने जैसे बछरा बिछर परे आन गाए थन दुगदना पान करे मारत है लात की। जैसे मान सर त्याग हंस आन सर जात खात ना मुक्त फल भुगत जो गात की। जैसे राज द्वार तज आन द्वारे जात जन होत मान भंग मेहमाना काहू बात की। तैसे गुर सिख आन देव की शरण जात रहो ना परत राख सकत ना पात की। ए उस वेले कवित पढ़िया इस दा सरल जिहड़ा अर्थ है ना ओनू कवि करतार सिंह जी क्लास वाली ने इस तरह बयान किया है जो कवित दे विच भाई गुरदास जी कह रहे ने। वच्छा भुल के अपनी माताई दूजी गऊ थले पवे जाए सुन लो मिले दुध ना उस नूं उस थां तों ਮੂੰਹ ਛੜਾਂ ਦੇ ਨਾਲ ਪਨਵਾਏ ਸੁਣ ਲਓ। ਹੰਸ ਮਾਨ ਸਰੋਵਰ ਨੂੰ ਛੱਡ ਕਰਕੇ ਕੱਲਰ ਛੱਪੜੀ ਤੇ ਬੈਠੇ ਧਾਏ ਸੁਣ ਲਓ। ਥਾਂ ਮੋਤੀਆਂ ਦੇ ਕੀੜੇ ਮਿਲਣ ਉਥੋਂ ਚੁੰਝ ਚਿੱਕੜ ਦੇ ਨਾਲ ਭਰਾਏ ਸੁਣ ਲਓ। ਨੌਕਰ ਰਾਜ ਦੁਆਰ ਨੂੰ ਛੱਡ ਕਰਕੇ ਡਿੱਗੇ ਬੂਹੇ ਕੰਗਾਲ ਦੇ ਆਏ ਸੁਣ ਲਓ। ਮਿਲੇ ਉਥੋਂ ਰੋਜ਼ੀ ਨਾਣਾ ਪੈਣ ਧੱਕੇ ਪਤ ਇੱਜ਼ਤ ਮਾਣ ਗਵਾਏ ਸੁਣ ਲਓ। ਤਿਵੇਂ ਸਿੱਖ ਬੇਮੁਖ ਹੋ ਗੁਰੂ ਤੋਂ ਜੇ ਤਿਵੇਂ ਸਿੱਖ ਬੇਮੁਖ ਹੋ ਗੁਰੂ ਤੋਂ ਜੇ ਦੇਵੀ ਦੇਵਤਿਆਂ ਸ਼ਰਨ ਤਕਾਏ ਸੁਣ ਲਓ। ਨਰਕੋਂ ਰੱਖੇ ਨਾ ਕੋਈ ਕਰਤਾਰ ਸਿੰਘਾ ਪਾਪੀ ਵੇਲਿਓ ਖੁੰਝ ਪਛਤਾਏ ਸੁਣ ਲਓ। ਭਾਈ ਗੁਰਦਾਸ ਜੀ ਨੇ ਆਪਣੇ ਕਵਿਤ ਦੇ ਵਿੱਚ ਇਹ ਭਾਵ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਇੱਕ ਹੋਰ ਵੀ ਭਾਈ ਗੁਰਦਾਸ ਜੀ ਨੇ ਕਵਿਤ ਉਚਾਰਨ ਕੀਤਾ। ਭਾਈ ਗੁਰਦਾਸ ਜੀ ਲਿਖਦੇ ਨੇ, ਜੈਸੇ ਮਿਰਗ ਰਾਜ ਸੁਤ ਜੰਬਕ ਅਧੀਨ ਹੋਤ ਖਗਪਤ ਸੁਤ ਜਾਏ ਜੋ ਰਾਤ ਕਾਗ ਹੈ। ਜੈਸੇ ਰਾਹੂ ਕੇਤੂ ਬਸ ਗ੍ਰਹਿਣ ਮੈਂ ਰਵ ਸਸ ਸੋਭ ਨਾ ਅਰਕ ਬਣ ਸੁਰਤਰ ਲਾਗ ਹੈ। ਜੈਸੇ ਕਾਮ ਤੇਨ ਸੁਤ ਸੂਕਰੀ ਸਥਨ ਪਾਣ ਐਰਾਪਤ ਸੁਤ ਗਰਤਪ ਅਗਰ ਭਾਗ ਹੈ। ਤੈਸੇ ਗੁਰ ਸਿੱਖ ਸੁਤ ਆਣ ਦੇਵ ਸੇਵਕ ਹੋਇ ਨਿਹਫਲ ਜਨਮ ਜਿਉ ਬੰਸ ਮੈਂ ਬਜਾਗ ਹੈ। ਇਹਦਾ ਜਿਹੜਾ ਸਰਲ ਅਰਥ ਹੈ ਉਹ ਇਸ ਤਰ੍ਹਾਂ ਹੋਏ। ਸ਼ੇਰ ਦਾ ਪੁੱਤ ਅਧੀਨ ਗਿੱਦੜ ਕਰੇ ਜਦ ਦਾ ਨਾਮ ਖੁਆਰ ਸਮਝੋ। ਬੱਚਾ ਗਰੁੜ ਦਾ ਕਾਗ ਦੀ ਪੈ ਪੈਰੀ ਤ੍ਰਿਗ ਉਸ ਨੂੰ ਕਹੇ ਸੰਸਾਰ ਸਮਝੋ। ਜੈਸੇ ਰਾਹੂ ਕੇਤੂ ਵਸ ਗ੍ਰਹਿਣ ਅੰਦਰ ਸੋਭਾ ਚੰਦ ਸੂਰਜ ਬੈਠਣ ਹਾਰ ਸਮਝੋ। ਕਲਪ ਬ੍ਰਿਛ ਜਿਉ ਅੱਕਾਂ ਦੇ ਬਾਣੇ ਅੰਦਰ ਸੋਭਾ ਪਾਏ ਨਾ ਕਰਕੇ ਸਾਰ ਸਮਝੋ। ਕਾਮ ਧੇਨ ਦਾ ਪੁੱਤ ਵਿਸਾਰ ਮਾਣੂ ਥਣੀ ਸੂਰੀ ਦੇ ਪਏ ਗੁਵਾਰ ਸਮਝੋ। ਐਰਾ ਪਤ ਦਾ ਪੁੱਤ ਜਿਉ ਫਿਰੇ ਭੱਜਾ ਡਰ ਖੋਤੇ ਪਾਸੋਂ ਬੇਵਿਚਾਰ ਸਮਝੋ। ਗੁਰੂ ਸਿੱਖ ਦਾ ਪੁੱਤ ਬੇਮੁਖ ਹੋ ਕੇ ਗੁਰੂ ਸਿੱਖ ਦਾ ਪੁੱਤ ਬੇਮੁਖ ਹੋ ਕੇ ਹੋਰ ਦੇਵ ਦੀ ਸਰਨ ਲਏ ਤਾਰ ਸਮਝੋ। ਜੰਮਿਆ ਡੱਡੂ ਸਮਾਨ ਕਰਤਾਰ ਸਿੰਘਾ ਨਿਹ ਫਲ ਜਨਮ ਹਜ਼ਾਰ ਫਿਟਕਾਰ ਸਮਝੋ। ਭਾਈ ਗੁਰਦਾਸ ਜੀ ਆਪਣੀਆਂ ਕਵਿਤਾਂ ਦੇ ਨਾਲ ਆਪਣੀਆਂ ਦਲੀਲਾਂ ਦੇ ਨਾਲ ਇਸ ਗੱਲ ਨੂੰ ਕਹਿੰਦੇ ਨੇ ਕਿ ਮੈਂ ਕਦੇ ਵੀ ਆਪਣੇ ਗੁਰੂ ਨੂੰ ਛੱਡ ਨਹੀਂ ਸਕਦਾ। ਵੱਖਰੇ ਵੱਖਰੇ ਪ੍ਰਮਾਣ ਭਾਈ ਗੁਰਦਾਸ ਜੀ ਦੇ ਰਹੇ ਨੇ। ਉੱਥੇ ਬਹੁਤ ਸਾਰੇ ਕਵਿਤ ਉਚਾਰਨ ਕੀਤੇ। ਇੱਕ ਹੋਰ ਵੀ ਕਵਿਤ ਉੱਥੇ ਇਸ ਤਰ੍ਹਾਂ ਭਾਈ ਜੀ ਨੇ ਉਚਾਰਨ ਕੀਤਾ ਕਿ ਮੈਂ ਆਪਣੇ ਗੁਰੂ ਨੂੰ ਕਿਸ ਤਰ੍ਹਾਂ ਨਹੀਂ ਛੱਡ ਸਕਦਾ। ਭਾਈ ਗੁਰਦਾਸ ਜੀ ਲਿਖਦੇ ਨੇ, ਮਾਣ ਸਰ ਤਿਆਗ ਆਣ ਸਰ ਜਾਏ ਬੈਠੇ ਹੰਸ ਖਾਏ ਜਲ ਜੰਤ ਹੰਸ ਬੰਸ ਹੈ ਲਜਾਵੀ ਸਲਲ ਵਿਛੋਹ ਭਏ ਜੀਅਤ ਨਾ ਰਹਿ ਮੀਨ ਕਪਟ ਸਨੇਕ ਹੈ ਸਨੇਹ ਨਾ ਕਹਾਵੀ ਬਿਨ ਕਣ ਬੂੰਦ ਜੋ ਅਣਤ ਜਲ ਪਾਣ ਕਰੇ ਚਾਤਰਕ ਸੰਤਾਨ ਵਿਖੇ ਲਾਂਛਣ ਲਗਾਵੀ ਚਰਨ ਕਮਲ ਅਲ ਗੁਰ ਸਿੱਖ ਮੁਖ ਹੋਏ ਆਣ ਦੇਵ ਸੇਵ ਹੈ ਮੁਕਤ ਨਾ ਪਾਵੇ। ਇਸ ਦਾ ਅਰਥ ਇਸ ਤਰ੍ਹਾਂ ਬਿਆਨ, ਮਾਣ ਸਰ ਨੂੰ ਛੱਡ ਕੇ ਹੰਸ ਬੱਚਾ ਕੀੜੇ ਛੱਪੜਾਂ ਤੋਂ ਚੁਣ ਖਾਏ ਜੇਕਰ ਪਾਪੀ ਹੰਸਾਂ ਦੇ ਬੰਸ ਨੂੰ ਲਾਜ ਲਾਵੇ ਮੋਤੀ ਕਲਰੋਂ ਪਾਲਣੇ ਜਾਏ ਜੇਕਰ ਮੱਛੀ ਪਾਣੀ ਤੋਂ ਵਿਛੜੀ ਮਰ ਜਾਵੇ ਕੋਈ ਉਵੇਂ ਹੀ ਪ੍ਰੀਤ ਜਤਾਏ ਜੇਕਰ ਲਾਣ ਤੇ ਉਸ ਦੇ ਕਪਟ ਪਿਆਰੇ ਉੱਤੇ ਪਿਆਰੇ ਬਿਨਾ ਉਹ ਖੁਸ਼ੀ ਮਨਾਏ ਜੇਕਰ ਚਾਤਰਕ ਛੱਡ ਸਵਾਤੀ ਦੀ ਬੂੰਦ ਤਾਈ ਤ੍ਰਿਖਾ ਸਰਾਂ ਤੋਂ ਜਾਏ ਬੁਝਾਏ ਜੇਕਰ ਲਾਵੇ ਦਾਗ ਪਪੀਹੇ ਦੀ ਕੁੱਲ ਤਾਈ ਪਾਣੀ ਛੱਪੜੋਂ ਪੀਂਦਾ ਦਿਸਾਏ ਜੇਕਰ ਗੁਰ ਚਰਨਾਂ ਦਾ ਸਿੱਖ ਜੇ ਹੋਏ ਪੌਰਾ, ਗੁਰ ਚਰਨਾਂ ਦਾ ਸਿੱਖ ਜੇ ਹੋਏ ਪੌਰਾ, ਪਾਵੇ ਚਾਰ ਪਦਾਰਥ ਚਾਹੇ ਜੇ ਕਰ, ਪਾਪੀ ਪਾਏ ਨਾ ਮੁਕਤ ਕਰਤਾਰ ਸਿੰਘਾ, ਹੋਰ ਦੇਵ ਨੂੰ ਸਿੱਖ ਮਨਾਏ ਜੇ ਕਰ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਦੇ ਚਰਨਾਂ ਦਾ ਪ੍ਰੇਮੀ ਸਿੱਖ ਜੇਕਰ ਕਿਸੇ ਹੋਰ ਜਗ੍ਹਾ ਤੇ ਨਿਮਦਾ ਹੈ, ਉਹ ਪਾਪੀ ਹੈ, ਉਹਨੂੰ ਕਦੇ ਵੀ ਮੁਕਤੀ ਦੀ ਪ੍ਰਾਪਤੀ ਹੋ ਨਹੀਂ ਸਕਦੀ। ਇਸ ਤਰੀਕੇ ਦੇ ਉਸ ਵੇਲੇ ਬਹੁਤ ਸਾਰੇ ਜਿਹੜੇ ਕਵਿਤ ਨੇ ਨਾ, ਉਹ ਭਾਈ ਗੁਰਦਾਸ ਨੇ ਸੁਣਾਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਬਿਆਨ ਕਰਦੇ ਹਨ। ਪਰੇ ਸਿਦਕ ਭਰੋਸੇ ਦੇ ਛੰਦ ਕਈ, ਭਾਈ ਹੋਰਾਂ ਨੇ ਤਦੋਂ ਬਣਾਏ ਹੈ ਸਨ, ਸਾਰਾ ਲਿਖਿਆ ਗ੍ਰੰਥ ਹੋ ਜਾਏ ਵੱਡਾ, ਸੁਣ ਪੰਡਤ ਬਹੁਤ ਸ਼ਰਮਾਏ ਹੈ ਸਨ। ਦੇਵੀ ਦਿਉਤਿਆਂ ਸ਼ਿਵਾਂ ਤੇ ਹੋਰ ਨਾ ਤੋਂ ਸ਼ਾਨ ਗੁਰਾਂ ਦੇ ਉੱਚੇ ਸੁਣਾਏ ਹੈ ਸਨ, ਗੁਰਬਾਣੀ ਅਤੇ ਰਚਨਾ ਆਪਣੀ ਥੀ, ਚਮਤਕਾਰ ਅਨੇਕ ਦਿਖਾਏ ਹੈ ਸਨ। ਬੜੇ ਬੜੇ ਪਾਰੇ ਵਿਦਵਾਨ ਪੰਡਤ ਚਰਚਾ ਕਰਕੇ ਖੂਬ ਹਰਾਏ ਹੈ ਸਨ, ਕਈ ਸੈਂਕੜੇ ਜੀਵ ਕਰਤਾਰ ਸਿੰਘਾ ਸਤਿਗੁਰਾਂ ਦੀ ਸ਼ਰਣੀ ਆਏ ਹੈ ਸਨ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਭਾਵੇਂ ਕਿ ਬਹੁਤ ਸਾਰੇ ਕਵਿਤ ਸਵਈਏ ਇਸ ਪ੍ਰਥਾਏ ਰਚੇ ਗਏ ਭਾਈ ਗੁਰਦਾਸ ਦੇ ਵੱਲੋਂ, ਪਰ ਕਵੀ ਜੀ ਲਿਖਦੇ ਨੇ ਜੇਕਰ ਮੈਂ ਸਾਰਿਆਂ ਨੂੰ ਬਿਆਨ ਕਰਾਂਗਾ ਤੇ ਮੇਰਾ ਗ੍ਰੰਥ ਬਹੁਤ ਜ਼ਿਆਦਾ ਵੱਡਾ ਹੋ ਜਾਏਗਾ। ਇਸ ਕਰਕੇ ਮੇਰਾ ਸਿਰਫ ਕਹਿਣ ਤੋਂ ਸਾਰੀ ਗੱਲ ਪਾਵੇ ਹੈ ਕਿ ਭਾਈ ਗੁਰਦਾਸ ਨੇ ਆਖਿਆ ਕਿ ਮੈਂ ਆਪਣੇ ਗੁਰੂ ਨੂੰ ਛੱਡ ਨਹੀਂ ਸਕਦਾ ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਨਾ ਇਸ ਤਰ੍ਹਾਂ ਕਰ ਨਹੀਂ ਸਕਦਾ। ਇਤਿਆਦ ਕੇ ਉੱਤਰ ਦੀਏ ਦਿਜਨ ਮਾਨ ਕਰ ਭੰਗ, ਇੱਕ ਸਤ ਗੁਰ ਕੋ ਆਸਰਾ ਨਿਸ਼ਚੈ ਕੀਨ ਅਪੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਪੰਡਤਾਂ ਨੂੰ ਭਾਈ ਗੁਰਦਾਸ ਨੇ ਉੱਤਰ ਦਿੱਤੇ ਨੇ, ਉਹਨਾਂ ਦੇ ਮਾਨ ਨੂੰ ਉਹਨਾਂ ਦੇ ਹੰਕਾਰ ਨੂੰ ਤੋੜਿਆ। ਇੱਕ ਸਤਿਗੁਰ ਕੋ ਆਸਰਾ, ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕੋ ਮੈਨੂੰ ਸਤਿਗੁਰੂ ਦਾ ਆਸਰਾ ਹੈ, ਨਿਸ਼ਚੈ ਕੀਨ ਅਪੰਗ, ਇਸ ਗੱਲ ਦੇ ਵਿੱਚ ਮੈਂ ਨਿਸ਼ਚਿਤ ਹਾਂ, ਮੈਂ ਸਥਿਰ ਹਾਂ, ਉਹਨਾਂ ਦੇ ਮਾਨ ਨੂੰ ਤੋੜ ਦਿੱਤਾ। ਜੁਗਲ ਜੋਰ ਕਰ ਦਿਜੈ ਬਖਾਨੀ, ਸੰਸੈ ਇੱਕ ਹਰੋ ਗੁਣ ਖਾਨੀ। ਹੁਣ ਪੰਡਿਤ ਮੰਨ ਗਏ ਨੇ ਕਿ ਬੜਾ ਗਿਆਨੀ ਹੈ, ਬੜਾ ਵੱਡਾ ਵਿਦਵਾਨ ਹੈ, ਇਸ ਕਰਕੇ ਉਸ ਤੋਂ ਬਾਅਦ ਪੰਡਤਾਂ ਨੇ ਹੱਥ ਜੋੜ ਕੇ ਫਿਰ ਆਖਿਆ, ਕਹਿੰਦੇ ਨੇ ਸੰਸੈ ਇੱਕ ਹਰੋ ਗੁਣ ਖਾਨੀ। ਭਾਈ ਗੁਰਦਾਸ ਜੀ ਤੁਸੀਂ ਗੁਣਾਂ ਦੀ ਖਾਣ ਹੋ, ਇਸ ਕਰਕੇ ਸਾਡੇ ਮਨ ਦੇ ਵਿੱਚ ਹੋਰ ਵੀ ਸੰਸਾ ਹੈ, ਉਹਨੂੰ ਵੀ ਮੁਕਾਓ। ਸ੍ਰੀ ਗੁਰਦਾਸ ਬਿਮਲ ਮਤ ਮਾਨੀ, ਤਤਵ ਗਿਆਨ ਮੈਂ ਬੋਧ ਪਰਮਾਨੀ। ਭਾਈ ਗੁਰਦਾਸ ਜੀ ਦੀ ਨਿਰਮਲ ਮਤ ਜਾਣੀ ਤੇ ਮਾਣਯੋਗ ਸਮਝਿਆ, ਤਤ ਗਿਆਨ ਮੈਂ ਬੋਧ ਪ੍ਰਮਾਨੀ ਕਹਿਣ ਤੋਂ ਭਾਵ ਹੈ, ਕਹਿੰਦੇ ਨੇ ਪੰਡਿਤ ਤੁਹਾਡਾ ਬੋਧ ਤਤ ਗਿਆਨ ਵਾਲਾ ਮੰਨਣੇ ਯੋਗ ਹੈ, ਭਾਵ ਤੁਸੀਂ ਤਤ ਵੇਤਾ ਹੋ, ਅਸੀਂ ਇਹ ਗੱਲ ਹੁਣ ਮੰਨਦੇ। ਗੋਵਿੰਦਾ ਰਾਮ ਇਤ ਬਰਨੇ, ਬਰਨੇ ਸਿਮਰਤ ਪ੍ਰਾਨ, ਪਿੰਨ ਨਾਮ ਤ੍ਰਿਪਤਾ ਤੁਨੇ ਕਿਮ ਪਾਖਿਓ ਭਗਵਾਨ। ਪੰਡਿਤ ਕਹਿੰਦੇ ਨੇ ਕਿ ਰਾਮ ਗੋਬਿੰਦ ਆਦਿਕ ਜੋ ਸਾਰੇ ਨਾਮ ਸਿਮਰਤੀ ਪੁਰਾਣਾਂ ਦੇ ਵਿੱਚ ਕਥਨ ਕੀਤੇ ਹਨ, ਇਹਨਾਂ ਨਾਮਾਂ ਤੋਂ ਵੱਖਰਾ ਨਾਮ ਪਰਮਾਤਮਾ ਦਾ ਤ੍ਰਿਪਤਾ ਦੇ ਪੁੱਤਰ ਭਾਵ ਕੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਕਿਉਂ ਆਖਿਆ ਹੈ। ਕਹਿਣ ਤੋਂ ਭਾਵ ਹੈ ਕਿ ਜਿਹੜਾ ਹੁਣ ਤੁਸੀਂ ਚੋਖਰਾ ਜਾਪ ਕਰ ਰਹੇ ਹੋ, ਇਹ ਚੋਖਰਾ ਜਾਪ ਗੁਰੂ ਨਾਨਕ ਨੇ ਕਿਉਂ ਦਿੱਤਾ, ਇਹ ਸਵਾਲ ਹੈ ਉਹਨਾਂ ਦਾ, ਕਿਉਂਕਿ ਸਿਮਰਤਿਆਂ ਦੇ ਅਨੁਸਾਰ ਤੇ ਇਹ ਨਹੀਂ ਲਿਖਿਆ।
ਵਾਹਿਗੁਰੂ ਗੋਹ ਯਾਰਥ ਬਖਾਨੋ, ਨਿਗਮਾ ਗਮ ਕੀ ਸਾਖ ਪਰ ਮਾਨੋ।
ਪੰਡਿਤ ਕਹਿੰਦੇ ਨੇ ਭਾਈ ਗੁਰਦਾਸ ਨੂੰ ਕਿ ਤੁਹਾਡੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਨਾਮ ਜਪਣ ਦੇ ਵਾਸਤੇ ਆਖਿਆ ਹੋਇਆ, ਕਹਿੰਦੇ ਨੇ ਕਿ ਨਿਗਮਾਗਮ ਕੀ ਸਾਖ ਪਰਮਾਨੋ, ਕਹਿਣ ਤੋਂ ਭਾਵ ਹੈ ਕਿ ਵੇਦਾਂ ਸ਼ਾਸਤਰਾਂ ਦੀ ਗਵਾਹੀ ਦੇ ਕੇ ਇਸ ਗੱਲ ਨੂੰ ਸਿੱਧ ਕਰੋ ਕਿ ਵਾਹਿਗੁਰੂ ਮੰਤਰ ਨੂੰ ਤੁਸੀਂ ਕਿਉਂ ਸਿਰਮੌਰ ਮੰਨਦੇ। ਕਿਦੋ ਕਾਲ ਸਤ ਵਾ ਕੁਛ ਔਰ ਬੇਵਦ ਪਾਂਤ ਬਰਨੇ ਮੁਨ ਔਰ ਕਹਿੰਦੇ ਨੇ ਕਿ ਜਾਂ ਸਤ ਕਾਲ ਸਤ ਯੁਗ ਦੇ ਸਮੇਂ ਇਹ ਪਦ ਹੈ ਸੀ ਜਾਂ ਕੋਈ ਹੋਰ ਪ੍ਰਮਾਣ ਹੈ ਜਾਂ ਫਿਰ ਇਸ ਤੁਕ ਦਾ ਹੋਰ ਵੀ ਅਰਥ ਲੱਗ ਸਕਦਾ ਹੈ ਕਿ ਸਮੇਂ ਕਰਕੇ ਇਸ ਸਤ ਨੂੰ ਸ੍ਰੇਸ਼ਟ ਮੰਨਿਆ ਹੈ ਭਾਵ ਕਲਯੁਗ ਦਾ ਸਮਾਂ ਹੋਣ ਕਰਕੇ ਉਹ ਨੂੰ ਛੱਡ ਕੇ ਇਹ ਨਵਾਂ ਪਦ ਰਚਿਆ ਗਿਆ ਹੈ। ਕਹਿੰਦੇ ਨੇ ਬੇਵਦ ਭਾਂਤ ਬਰਨੇ ਮੁਨੀ ਔਰ ਕਹਿੰਦੇ ਨੇ ਕਿ ਹੋਰਨਾਂ ਮੁਨੀਆਂ ਨੇ ਕਈ ਤਰ੍ਹਾਂ ਦੇ ਪਰਮੇਸ਼ਰ ਦੇ ਨਾਮ ਕਥਨ ਕੀਤੇ ਨੇ ਪਰ ਤੁਸੀਂ ਵਾਹਿਗੁਰੂ ਕਹਿੰਦੇ ਹੋ, ਇਹਦਾ ਕੀ ਮਤਲਬ? ਦੁਤੀਆ ਬੇਦ ਬਾਇਆ ਤੁਮ ਗ੍ਰੰਥ ਤਾਸ ਪੂਜ ਪਾਖਤ ਯਤ ਪੰਥ। ਪਹਿਲਾਂ ਤੇ ਪੰਡਤਾਂ ਦਾ ਸਵਾਲ ਹੈ ਗੁਰੂ ਮੰਤਰ ਦੇ ਬਾਰੇ, ਦੂਸਰਾ ਕਹਿੰਦੇ ਨੇ ਕਿ ਹੋਰ ਵੀ ਸਾਡੇ ਮਨ ਦੇ ਵਿੱਚ ਇਹ ਹੈ, ਕਹਿੰਦੇ ਨੇ ਕਿ ਦੂਜੇ ਵੇਦ ਤੋਂ ਬਾਹਰ ਹੈ ਤੁਹਾਡਾ ਆਦ ਗ੍ਰੰਥ ਪਾਖਤ ਇਤ ਪੰਥ। ਤੁਹਾਡਾ ਜਿਹੜਾ ਪੰਥ ਹੈ ਉਹ ਮੰਨੋ ਕਿ ਆਦ ਗ੍ਰੰਥ ਨੂੰ ਮੰਨਦਾ ਹੈ, ਇਹ ਦੂਸਰਾ ਸੰਸਾ ਹੈ ਸਾਡੇ ਮਨ ਦੇ। ਕਹਿੰਦੇ ਨੇ ਪੁਸ਼ਟ ਬਚਨ ਜਿਮ ਤੁਮ ਅਬ ਭਾਖੋ ਸੋ ਸਭ ਵਿਪਰ ਬ੍ਰਿੰਦ ਰੁਚ ਰਾਖੋ। ਪੰਡਿਤ ਭਾਈ ਗੁਰਦਾਸ ਨੂੰ ਕਹਿੰਦੇ ਨੇ ਕਿ ਤਿਸ ਦੇ ਪੂਜਨ ਵਾਲਿਆਂ ਨੂੰ ਇਸ ਤਰ੍ਹਾਂ ਪੰਥ ਆਖਦੇ ਹੋ, ਇਸ਼ਾਰਾ ਹੈ ਕਿ ਦੋਵੇਂ ਬਾਹਰਿਆਂ ਨੂੰ ਪੰਥ ਕਹਿੰਦੇ ਹੋ ਤਾਂ ਤੇ ਵੇਦ ਵਾਲੇ ਕੁਪੰਥੀ ਹੋਏ। ਜੇਕਰ ਆਦ ਬਾਣੀ ਨੂੰ ਪੜ੍ਹਨ ਵਾਲਿਆਂ ਨੂੰ ਪੰਥੀ ਮੰਨਦੇ ਹੋ ਤੇ ਵੇਦਾਂ ਨੂੰ ਪੜ੍ਹਨ ਵਾਲੇ ਤੇ ਫਿਰ ਕੁਰਾਹੇ ਪਏ ਨੇ, ਉਹ ਤੇ ਕੁਪੰਥੀ ਨੇ। ਜਿਸ ਤਰ੍ਹਾਂ ਦੀ ਪੁਸ਼ਟੀ ਕਾਰਕ ਬਚਨ ਤੁਸੀਂ ਕਹੋਗੇ, ਪੰਡਿਤ ਕਹਿੰਦੇ ਨੇ ਕਿ ਉਸ ਗੱਲ ਨੂੰ ਅਸੀਂ ਮੰਨਾਂਗੇ ਪਰ ਪ੍ਰਮਾਣ ਦੇਣੇ ਪੈਣਗੇ। ਤ੍ਰਿਤੀਆ ਸੁਦਾਸਰ ਤੀਰਥ ਰਾਜੂ ਕਵਨ ਪੁਰਾਣ ਪ੍ਰਮਾਣ ਸਮਾਜੂ। ਤੇ ਤੀਸਰੀ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਤੁਸੀਂ ਆਪਣੇ ਸੁਦਾਸਰ ਨੂੰ ਅੰਮ੍ਰਿਤ ਸਰੋਵਰ ਨੂੰ ਤੀਰਥਾਂ ਦਾ ਰਾਜਾ ਕਹਿੰਦੇ ਹੋ, ਸਾਰਿਆਂ ਤੋਂ ਵੱਡਾ ਸਿਰਮੌਰ ਤੀਰਥ ਮੰਨਦੇ ਹੋ। ਕਵਨ ਪੁਰਾਣ ਪ੍ਰਮਾਣ ਸਮਾਜੂ ਕਹਿਣ ਤੋਂ ਭਾਵ ਇਹ ਹੈ ਪੰਡਤਾਂ ਦਾ ਕਿ ਕਿਸ ਪੁਰਾਣ ਦੇ ਵਿੱਚ ਉਸ ਦੇ ਪ੍ਰਮਾਣ ਦਾ ਸਮਾਨ ਹੈ, ਕਿੱਥੋਂ ਸਿੱਧ ਹੁੰਦਾ ਹੈ ਕਿ ਸਾਰਿਆਂ ਦਾ ਸਿਰਮੌਰ ਤੀਰਥ ਅੰਮ੍ਰਿਤਸਰ ਹੈ। ਤਿੰਨ ਸਵਾਲ ਨੇ ਪੰਡਤਾਂ ਦੇ ਮੁੱਖ, ਪਹਿਲਾ ਗੁਰੂ ਮੰਤਰ ਦੇ ਬਾਰੇ ਤੇ ਦੂਸਰਾ ਉਹਨਾਂ ਨੇ ਆਦ ਬਾਣੀ ਦੇ ਵਾਸਤੇ ਆਖਿਆ ਤੇ ਤੀਸਰਾ ਉਹ ਕਹਿੰਦੇ ਨੇ ਕਿ ਅੰਮ੍ਰਿਤਸਰ ਨੂੰ ਤੁਸੀਂ ਕਿਉਂ ਸਿਰਮੌਰ ਮੰਨਦੇ। ਕਾਂਸ਼ੀ ਦੇ ਪੰਡਤਾਂ ਨੇ ਕਿਸ ਤਰ੍ਹਾਂ ਦੇ ਪ੍ਰਸ਼ਨ ਕੀਤੇ ਨੇ ਉਹਨਾਂ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਬਿਆਨ ਕਰਦੇ ਨੇ। ਕਾਂਸ਼ੀ ਵਿੱਚ ਹੋਇਆ ਮਾਨ ਭਾਈ ਜੀ ਦਾ ਵੇਖ ਪੰਡਤ ਦਿਲੋਂ ਖੁਣ ਸਾਣ ਲੱਗੇ ਕਈ ਵਾਰ ਇਕੱਠੇ ਹੋ ਕਰਨ ਚਰਚਾ ਗੁਰਬਾਣੀ ਤੇ ਤਰਕਾਂ ਉਠਾਣ ਲੱਗੇ ਗੁਰਬਾਣੀ ਤਾਈ ਕਹਿੰਦੇ ਨਰ ਬਾਣੀ ਵੇਦਾਂ ਤਾਈ ਸੁਰਬਾਣੀ ਸੁਣਾਣ ਲੱਗੇ ਮੰਤਰ ਵਾਹਿਗੁਰੂ ਨੂੰ ਅਪ੍ਰਮਾਣ ਦੱਸਣ ਓਮ ਮੰਤਰ ਪ੍ਰਮਾਣ ਜਤਾਣ ਲੱਗੇ ਭਾਈ ਜੀ ਦੀਆਂ ਰਚੀਆਂ ਵਾਰਾਂ ਤਾਈ ਮੋਟੀ ਬੋਲੀ ਕੈ ਠੱਠਾ ਉਠਾਣ ਲੱਗੇ ਅੰਮ੍ਰਿਤਸਰ ਸਰੋਵਰ ਤੀਰਥ ਰਾਜ ਨਾਹੀ ਪ੍ਰਯਾਗ ਆਦਿਕਾਂ ਤਾਈ ਠਹਿਰਾਣ ਲੱਗੇ ਇਸੇ ਤਰ੍ਹਾਂ ਦੀ ਚਰਚਾ ਕਰਕੇ ਜੀ ਪੂਰਨ ਸਿੱਖ ਤਾਈ ਵਰਗ ਲਾਣ ਲੱਗੇ ਅੰਨੇ ਬਣ ਕੇ ਆਗੂ ਕਰਤਾਰ ਸਿੰਘਾ ਅੱਖਾਂ ਵਾਲੇ ਨੂੰ ਰਾਹ ਬਤਾਣ ਲੱਗੇ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਅੰਨੇ ਜਿਹੜੇ ਪੰਡਿਤ ਆਗੂ ਸਨ ਉਹ ਅੱਖਾਂ ਵਾਲੇ ਗਿਆਨ ਦੀਆਂ ਅੱਖਾਂ ਵਾਲੇ ਭਾਈ ਗੁਰਦਾਸ ਨੂੰ ਪਰਮਾਉਣ ਦਾ ਯਤਨ ਕਰਦੇ ਨੇ। ਕਹਿੰਦੇ ਨੇ ਕਿ ਵਾਹਿਗੁਰੂ ਮੰਤਰ ਅਪ੍ਰਮਾਣ ਹੈ, ਇਹਦਾ ਕੋਈ ਪ੍ਰਮਾਣ ਨਹੀਂ ਮਿਲਦਾ ਤੇ ਦੂਸਰੇ ਪਾਸੇ ਓਮ ਮੰਤਰ ਦਾ ਪ੍ਰਮਾਣ ਹੈ ਵੇਦਾਂ ਸ਼ਾਸਤਰਾਂ ਦੇ ਵਿੱਚ। ਗੁਰਬਾਣੀ ਜਿਹੜੀ ਹੈ ਉਹ ਨਰ ਬਾਣੀ ਹੈ ਮਨੁੱਖਾ ਬਾਣੀ ਹੈ ਤੇ ਜਿਹੜੀ ਬਾਣੀ ਹੈ ਵੇਦਾਂ ਸ਼ਾਸਤਰਾਂ ਦੀ ਉਹ ਤੇ ਸੁਰ ਬਾਣੀ ਹੈ, ਉਹ ਤੇ ਦੇਵਤਿਆਂ ਦੀ ਬਾਣੀ ਹੈ। ਇਸ ਤਰ੍ਹਾਂ ਦੇ ਤਰਕ ਪੇਸ਼ ਕੀਤੇ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਅੰਮ੍ਰਿਤ ਸਰੋਵਰ ਜਿਹੜਾ ਹੈ ਉਹ ਮੰਨੋ ਕਿ ਤੀਰਥ ਪ੍ਰਮਾਣਿਕ ਨਹੀਂ ਹੈ, ਪ੍ਰਯਾਗਰਾਜ ਵਰਗੇ ਜਿਹੜੇ ਤੀਰਥ ਨੇ ਉਹ ਪ੍ਰਮਾਣਿਕ ਨੇ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਅੰਨੇ ਆਗੂ ਨੇ ਤੇ ਗਿਆਨ ਦੀਆਂ ਅੱਖਾਂ ਵਾਲੇ ਭਾਈ ਗੁਰਦਾਸ ਨੂੰ ਉਹਨਾਂ ਨੇ ਇਸ ਤਰ੍ਹਾਂ ਦੇ ਸਵਾਲ ਪਾਏ ਨੇ। ਆਸ ਸੁਣ ਬਚਨ ਕੀਨ ਮਹ ਗਿਆਤਾ ਸ੍ਰੀ ਗੁਰਦਾਸ ਅਵਨੀ ਬਖੇਆਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਨੋ ਆਸ ਸੁਣ ਬਚਨ, ਇਸ ਤਰ੍ਹਾਂ ਦੇ ਬਚਨ ਸੁਣੇ ਨੇ। ਕੀਨ ਮਹਾ ਗਿਆਤਾ, ਜਿਹੜਾ ਮਹਾ ਗਿਆਨੀ ਗੁਰਦਾਸ ਹੈ ਉਹਨੇ ਸੁਣੇ ਨੇ। ਸ੍ਰੀ ਗੁਰਦਾਸ ਅਵਨੀ ਬਖਿਆਤਾ, ਕਹਿਣ ਤੋਂ ਪਾਵੇ ਹੈ ਕਿ ਐਸਾ ਸੁਣ ਕੇ ਪ੍ਰਿਥਵੀ ਦੇ ਗੁਰਦਾਸ ਨਾਮ ਕਰਕੇ ਪ੍ਰਸਿੱਧ ਮਹਾ ਗਿਆਨੀ ਨੇ ਫਿਰ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣਾ ਸ਼ੁਰੂ ਕੀਤਾ। ਵਾਹਿ ਅਰਥ ਬਿਸਮੈ ਪਦ ਗਾਵਾ, ਨੇਤ ਨੇਤ ਜਿਹ ਬੇਦ ਬਤਾਵਾ। ਭਾਈ ਗੁਰਦਾਸ ਜੀ ਕਹਿੰਦੇ ਨੇ ਵਾਹ ਪਦ ਦਾ ਅਰਥ ਉਹ ਅਸਚਰਜ ਰੂਪ ਹੈ ਜਿਸ ਨੂੰ ਵੇਦ ਨੇ ਨੇਤ ਨੇਤ ਕਿਹਾ ਹੈ, ਭਾਵ ਕੇ ਪਾਰ ਬ੍ਰਹਮ ਪੂਰਨ ਬ੍ਰਹਮ ਹੈ। ਨੇਤ ਨੇਤ ਆਖਿਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇਤ ਨੇਤ ਸ਼ਬਦ ਦਾ ਇਹ ਅਰਥ ਕਰਦੇ ਨੇ ਕਿ ਇਤਨਾ ਵੀ ਨਹੀਂ, ਇਤਨਾ ਵੀ ਨਹੀਂ, ਉਹ ਹੋਰ ਤੋਂ ਹੋਰ ਹੈ, ਉਹ ਵੱਡਾ ਤੋਂ ਵੱਡਾ ਹੈ। ਜਿਹੇ ਅਨਜਾਨ ਦਿਪੈ ਭਾਵ ਨਾਨਾ, ਹੋਤ ਨਿਰਬਾਣ ਜਾਹ ਕੇ ਜਾਣਾ। ਜਿਸ ਦੇ ਨਾ ਜਾਣਨ ਤੇ ਸੰਸਾਰ ਨਾਨਾ ਪ੍ਰਕਾਰ ਦਾ ਪ੍ਰਤੀਤ ਹੁੰਦਾ ਹੈ ਤੇ ਜਿਸ ਦੇ ਜਾਣਨ ਦੇ ਨਾਲ ਮੁਕਤ ਹੋ ਜਾਂਦਾ ਹੈ। ਕਹਿਣ ਤੋਂ ਪਾਵੇ ਹੈ ਕਿ ਉਹ ਨਾਨ ਤਵ ਦਾ ਅਗਿਆਨ ਨਾਸ ਹੋ ਜਾਂਦਾ ਹੈ, ਨਾਨਾਪਣ ਦਾ ਅਗਿਆਨ ਨਾਸ ਹੁੰਦਾ ਹੈ। ਅੱਖਰ ਅਕਹਿ ਅਗਾਧ ਅਪਾਰ, ਸਾਹਨ ਸਾਨਣ ਜਿਹ ਲਹਿ ਨਾ ਪਾਰ। ਕਹਿੰਦੇ ਨੇ ਅੱਖਰ ਅਕਹਿ ਅਗਾਧ ਅਪਾਰ, ਕਹਿਣ ਤੋਂ ਭਾਵ ਹੈ ਕਿ ਉਹ ਵਿਸਮੈ ਰੂਪ ਹੈ, ਕਦੇ ਨਾਸ ਨਾ ਹੋਣ ਵਾਲਾ ਹੈ, ਕਥਨੀ ਤੋਂ ਪਰੇ ਹੈ, ਸੋਚ ਦੀ ਪਹੁੰਚ ਤੋਂ ਬੜਾ ਡੂੰਘਾ ਤੇ ਬੇਹੱਦ ਹੈ। ਸਹਨ ਸਾਨਣ ਜਿਹ ਲਹਿ ਨਾ ਪਾਰ, ਕਹਿਣ ਤੋਂ ਭਾਵ ਹੈ ਕਿ ਜਿਸ ਨੂੰ ਸ਼ੇਸ਼ ਨਾਗ ਵੀ ਜਾਣ ਨਹੀਂ ਸਕਦਾ। ਅਸੁਰ ਸੁਰਾ ਤ੍ਰਿਣ ਬਿਦ ਮੁਨ ਬ੍ਰਿੰਦ, ਪਨਤ ਪਰਵਾਰ ਪਰਮਾਨੰਦ। ਭਾਵ ਕੇ ਜਿਹਨੂੰ ਕੋਈ ਵੀ ਨਹੀਂ ਜਾਣ ਸਕਦਾ, ਜਿਹਨੂੰ ਦੈਂਤ ਨਹੀਂ ਜਾਣ ਸਕਦੇ, ਜਿਹਨੂੰ ਦੇਵਤੇ ਨਹੀਂ ਜਾਣ ਸਕਦੇ, ਸੂਖਮ ਜੀਵ ਜਿਹਨੂੰ ਨਹੀਂ ਜਾਣ ਸਕਦੇ, ਬ੍ਰਹਮਾ ਨਹੀਂ ਜਾਣ ਸਕਦਾ, ਮੁਨੀ ਸਾਰੇ ਦੇ ਸਾਰੇ ਨਹੀਂ ਜਾਣ ਸਕਦੇ, ਪਨਤ ਪਰਿਵਾਰ ਪਰਮਾਨੰਦ, ਜਿਸ ਨੂੰ ਪਰਮ ਆਨੰਦ ਸਰੂਪ ਤੇ ਪਰਿਵਾਰ ਕਹਿੰਦੇ ਹਨ। ਮਨ ਬੁੱਧ ਚੇਤ ਗਿਰਾ ਲਹਿ ਨਾਹੀ, ਅਨਪਵ ਲਖ ਬੋਧਕ ਵਸ ਮਾਹੀ। ਕਹਿਣ ਤੋਂ ਭਾਵ ਹੈ ਕਿ ਮਨ ਬੁੱਧੀ ਚਿੱਤ ਬਾਣੀ ਲਹਿ ਨਾਹੀ, ਅੰਤ ਨਹੀਂ ਪਾ ਸਕਦੇ ਇਹ ਸਾਰੇ ਦੇ ਸਾਰੇ। ਅਨਪਵ ਲਖ ਬੋਧਕ ਵਸ ਮਾਹੀ, ਕਹਿਣ ਤੋਂ ਭਾਵ ਹੈ ਕਿ ਗਿਆਨ ਕਰਕੇ ਉਹ ਜਾਣਿਆ ਨਹੀਂ ਜਾਂਦਾ। ਬੋਧਕ ਵਸ ਮਾਹੀ ਤਤ ਵੇਤਿਆਂ ਦੇ ਹਿਰਦੇ ਦੇ ਵਿੱਚ ਵਸਦਾ ਹੈ, ਜਾਂ ਫਿਰ ਇਸ ਤੁਕ ਨੂੰ ਇਸ ਤਰ੍ਹਾਂ ਵੀ ਆਖਿਆ ਜਾ ਸਕਦਾ ਹੈ ਕਿ ਬੋਧ ਕਰਾਉਣ ਵਾਲਾ ਹੈ ਤੇ ਹਿਰਦੇ ਵਿੱਚ ਉਹ ਵਸਦਾ ਹੈ। ਦੁਤੀਆ ਪਦਾਰਥ ਗੁਰਿਅਤ ਨਾਮ, ਸ਼ਰੁਤ ਸਿਮਰਤ ਪਾਖਿਓ ਪਰ ਤਾਮਾ। ਸਿਰਫ ਵਾਹੇ ਦੇ ਬਾਰੇ, ਦੋ ਅੱਖਰਾਂ ਦੇ ਬਾਰੇ ਭਾਈ ਗੁਰਦਾਸ ਨੇ ਗੱਲ ਕੀਤੀ ਹੈ। ਦੁਤੀਆ ਪਦਾਰਥ ਅਗਲੇ ਦੂਸਰੇ ਪਦ ਦੀ ਗੱਲ ਕਰਦੇ ਨੇ। ਗੁਰਿਅਤ ਨਾਮ, ਕਹਿਣ ਤੋਂ ਭਾਵ ਹੈ ਕਿ ਦੂਸਰੇ ਪਦ ਗੁਰੂ ਦਾ ਅਰਥ ਹੈ, ਉਸ ਦਾ ਨਾਮ ਜਿਸ ਨੂੰ ਸ਼ਰੁਤੀ ਸਿਮਰਤੀ ਨੇ ਪ੍ਰਮਾਤਮਾ ਕਿਹਾ। ਜਾ ਸਮੇ ਅਵਰ ਨ ਜਗ ਮੈਂ ਕੋ, ਸੋ ਗੁਰ ਦੇਵ ਸਮਰਥ ਪ੍ਰਭ ਯੋ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਸ ਸਮ ਅਵਰਨ, ਦੁਨੀਆਂ ਦੇ ਉੱਤੇ ਜਿਸ ਦੇ ਸਮਾਨ ਕੋਈ ਨਹੀਂ ਹੈ, ਸੋ ਗੁਰਦੇਵ ਸਮਰੱਥ ਪ੍ਰਭਉ, ਉਹੀ ਸ੍ਰੀ ਗੁਰੂ ਦੇਵ ਹੈ, ਉਹੀ ਸਮਰੱਥ ਹੈ, ਉਹੀ। ਜਿਹ ਪਾਏ ਕ੍ਰਿਤ ਕ੍ਰਿਤ ਰਿਖ ਜੋਗੀ, ਬਹੁਰ ਨ ਹੋਏ ਪਰਮ ਭਾਵ ਭੋਗੀ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਸ ਨੂੰ ਪ੍ਰਾਪਤ ਕਰਕੇ ਨਿਹਾਲ ਹੁੰਦੇ ਹਨ ਵੱਡੇ ਵੱਡੇ ਜੋਗੀ ਔਰ ਰਿਖੀ ਮੁਨੀ। ਗੋਇਤ ਅੰਧਕਾਰ ਸ਼ਿਵ ਪਾਖਾ, ਰੰਚੇਤਨ ਵੇਦ ਮਤ ਸ਼ਾਖਾ। ਵਾਹਿਗੁਰੂ ਗੁਰਮੰਤਰ ਨੂੰ ਵੇਦਾਂ ਸ਼ਾਸਤਰਾਂ ਦੀ ਗਵਾਹੀ ਦੇ ਨਾਲ ਪ੍ਰਮਾਣਿਕ ਕਰਕੇ ਭਾਈ ਗੁਰਦਾਸ ਜੀ ਦੱਸ ਰਹੇ ਨੇ। ਕਹਿੰਦੇ ਨੇ ਗੋਇਤ ਅੰਧਕਾਰ ਸ਼ਿਵ ਪਾਖਾ, ਕਹਿਣ ਤੋਂ ਪਾਵੇ ਹੈ ਕਿ ਸ਼ਿਵ ਜੀ ਨੇ ਇਸ ਗੱਲ ਨੂੰ ਆਖਿਆ ਕਿ ਗੋ ਹੈ ਹਨੇਰੇ ਦਾ ਨਾਮ, ਉਹ ਹੈ ਭਰਮ ਦਾ ਨਾਮ। ਗੋ ਅੰਧਕਾਰ ਸ਼ਿਵ ਨੇ ਪਾਖਾ, ਹੁਣ ਅੱਖਰੀ ਅਰਥ ਕਰਦੇ ਹਨ, ਅੱਖਰਾਂ ਦਾ ਅਰਥ ਕਰਦੇ ਨੇ ਕਿ ਗੋ ਦਾ ਨਾਮ ਹੈ ਅੰਧੇਰਾ। गोयत ने पद का अर्थ अंधकार शिव ने आख्या है, शिव जी ने इस गल नूं आख्या है कि गो दा मतलब है अंधकार और ये उन्हां दे पक्ष दी गवाही। अरंग चेतन वेद मत शाखा और इस तों दूसरे पासे वेद दीआं शाखां दा मत है कि रारा दा अर्थ है चेतन। विद्या मूल जोग अवसानी जाहे समावत मुनिवर ज्ञानी। ओ चेतन ज्ञान दा मूल ते योग दा अंत अवधि है जिस विच समावदे हन श्रेष्ठ मुनि ते वड्डे वड्डे ज्ञानी। शून्यवाद शून जेह गावे ब्रह्मवाद जेह ब्रह्म बतावे। शूनवादी जिसनू शून्य कहंदे हन खाली कहंदे हन अक्सर शूनवादी तो मुराद बौद्ध मत होया करदी है। कहंदे ने कि ब्रह्मवाद जे ब्रह्म बतावे ब्रह्मवादी जिहड़े ने उह ब्रह्म कहंदे। काल मती जेह काल परमाना नाना मत ठान्यो मत नाना। इस तो अगे भाई गुरदास जी कहंदे ने के काल मत वालिया ने जो काल नू मूल कारण मन्या है जिस नू काल मन्या जांदा है, नाना मता वालिया ने कई तरह दे नाल जिस नू मूल या परमाद सिद्ध कीता है। सगण जाहे नारायण कही कर्म ब्रेंद कह जा पद लही। सरगुण दी उपासना करन वाले जिस नू नारायण कहंदे हन भाव कर्म कांड नाल जिस दी प्राप्ति नू ओ मनदे ने। लख रूप वाचारथ जास कह अवर न पावन रहत जास लह। जिस नू वाचे अर्थां दा लख रूप आखदे हन इस तों अलावा जिस नू लह लख के फिर होर कुछ प्राप्ति योग नहीं रहिंदा। अवर न पावन रहत जास लह तातमसी वेदारथ प्राणत। कहंदे ने के जिस दी लखता करके फिर कुछ बाकी रह नहीं जांदा वेदारथ प्रमाणत। भाई गुरदास जी कहंदे ने के वेद दे तत अंश वाक दा लख अर्थ जिस नूं प्रमाणित मन्या गया। वाहे गुरु सो श्री गुर ठानत नायन के मन ब्रह्म पछानत। सतगुरु जी उस नूं वाहे गुरु कहंदे हन। सारी चौपाई दा भाव इस तरीके दे नाल उन्हां ने लाया है नायन के मन ब्रह्म पछानत एक दस रुद्र दसोहर जन। ग्रंथाकार भाई संतोख सिंह जी लिखदे ने कि भाई गुरदास ने आख्या कि जिस वाहिगुरु पद दे अपभ्रा दे विच अनेकता नहीं ते जिस अपभ्रा दे विच मन ब्रह्म दी पछाण कर लैंदा है ओ वाहिगुरु मंत्र है। नव वेद ब्राह्मण विसव कृत कारण चतर वर्ग दा पाव जन तारण। जो सृष्टि दा कारण नवा अवस्था वाले ओंकार नूं इको अपने रूप दे विच दसदा है। जो वाहिगुरु मंत्र जना नूं संसार तों तारने दे लई चार प्रकार दीआं मुक्तियां दा दान देण वाला दाता है। सुर तर समरन को सुख दाता चिंता मन चिंतै हर ज्ञाता। सिमरन वालिआं नूं कल्प वृक्ष दे वांगू सारे सुखां दा दान देंदा है। चिंतन करन वालिआं नूं हर ज्ञान रूप चिंता मणि दी दात देंदा है। वास देव सत युग मन नाम हर हर त्रेता फलद या काम। सत युग दे विच श्रोमणी नाम हरी दा वास देव सी, त्रेते दे विच हरी दा नाम हर निष्काम फलदा दाता सी। द्वापर गोविंद विजय पर चंड कल केवल राकार अखंड। द्वापर विच गोविंद नाम तेज ते फतेह दा दाता सी, कलयुग दे विच निरारारा राम अवपिन मुक्ति दा दाता सी। वेद चतर जोग जेहने सतारे वाहे गुरु अवलंब हमारे। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਸ ਨੇ ਚੌਹਾਂ ਯੁੱਗਾਂ ਦੇ ਵਿੱਚ ਗਿਆਨ ਦੇ ਕੇ ਨਿਸਤਾਰਾ ਕੀਤਾ ਹੈ ਜਾਂ ਫਿਰ ਜਿਸ ਨੇ ਚੌਹਾਂ ਯੁੱਗਾਂ ਦੇ ਵਿੱਚ ਵੇਦਾਂ ਦਾ ਨਿਸਤਾਰਾ ਕੀਤਾ ਹੈ, ਵਾਹਿਗੁਰੂ ਅਵਲੰਬ ਹਮਾਰੇ, ਉਹ ਵਾਹਿਗੁਰੂ ਸਾਡਾ ਆਸ਼ਰਾ। ਥਾਵਰ ਜੰਗਮ ਬਣ ਤ੍ਰਿਣ ਮਾਹੀ, ਸੂਤਰਾ ਤਮਕ ਇਸ ਬਿਨ ਕੋ ਨਾਹੀ। ਸੂਤਰ ਸਮਾਨ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਇਸ ਬਿਨਾ ਹੋਰ ਕੋਈ ਨੀ, ਨਾ ਜੜ ਤੇ ਨਾ ਜੰਗਮ। ਅਰਥ ਔਰ ਪਰਮਾਰਥ ਖਾਨੀ, ਵਾਹਿਗੁਰੂ ਸਾਰ ਰਥ ਪ੍ਰਮਾਨੀ। ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ ਅਰਥ ਪਰਮਾਰਥ ਦੀ ਖਾਣ ਮੂਲ ਹੈ, ਵਾਹਿਗੁਰੂ ਦਾ ਸਾਰਾ ਅਰਥ, ਅਰਥ ਦਾ ਤਤ ਭਾਵ ਇਉਂ ਪ੍ਰਮਾਣਿਕ ਹੈ, ਅਥਵਾ ਇਸ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਵੀ ਭਾਈ ਗੁਰਦਾਸ ਜੀ ਕਹਿੰਦੇ ਨੇ ਮੰਨ ਸਕਦੇ। ਸਾਦਰ ਜਿਹੇ ਸੇਵਿਓ ਮਹਾਦੇਵਾ, ਸਫਲ ਪਈ ਤੇ ਜਨ ਕ੍ਰਿਤ ਸੇਵਾ। ਕਹਿੰਦੇ ਨੇ ਕਿ ਹੇ ਬ੍ਰਾਹਮਣੋ ਸੁਣੋ, ਜਿੰਨੇ ਵੀ ਸਾਦਰਤਾ ਦੇ ਨਾਲ ਪੂਜਾ ਕੀਤੀ ਹੈ, ਸਫਲ ਪਈ ਤੇ ਜਨ ਕ੍ਰਿਤ ਸੇਵਾ, ਭਾਵ ਕੇ ਕਾਲ ਤੇ ਸੇਵਾ ਕੀਤੀ ਹੋਈ ਉਹਨਾਂ ਦੀ ਸਫਲ ਹੋਈ। ਇਨ ਤਜ ਜੇ ਆਣ ਆਸ਼ਰੋ ਲਹਿਹੀ, ਸੇ ਜਨ ਛੁਦਾ ਛਾੜ ਖਲ ਗਈ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਇਨ੍ਹਾਂ ਚੌਹਾਂ ਅੱਖਰਾਂ ਵਾਹਿਗੁਰੂ ਨੂੰ ਤਿਆਗ ਕੇ ਜਿਨ੍ਹਾਂ ਨੇ ਹੋਰਨਾਂ ਦੇ ਆਸ਼ੇ ਲਏ ਹਨ, ਭਾਵ ਕਿ ਉਹ ਫੋਕ ਦੇ ਵਿੱਚ ਨੇ, ਉਹਨਾਂ ਦਾ ਭਾਵ ਹੈ ਕਿ ਜਨ ਸੁਧਾ ਛਾੜ ਖਲ ਗਏ, ਭਾਵ ਕਿ ਅੰਮ੍ਰਿਤ ਨੂੰ ਛੱਡ ਦਿੰਦੇ ਨੇ ਤੇ ਜਿਹੜੇ ਖਲ ਨੇ ਨਾ ਉਹ ਮੂਰਖ ਫੋਕ ਖਾਂਦੇ ਨੇ। ਚਤਰ ਬੀਜ ਚੌਹ ਜੁਗ ਕੇ ਗਾਡੇ, ਬੀਜ ਪ੍ਰਤਾਪ ਜੁਗਣ ਬਲ ਬਾਡੇ। ਚਾਰੇ ਅੱਖਰ ਚੌਹਾਂ ਯੁੱਗਾਂ ਦੇ ਮੰਤਰਾਂ ਦੇ ਮਾਨੋ ਕੇ ਬੀਜ ਕੱਢੇ ਨੇ। ਜਿਸ ਤਰ੍ਹਾਂ ਕਿਸੇ ਚੀਜ਼ ਦਾ ਬੀਜ ਰੱਖ ਲਿਆ ਜਾਂਦਾ ਹੈ, ਇਹ ਮਾਨੋ ਕੇ ਵਾਹਿਗੁਰੂ ਇੱਕ ਬੀਜ ਮਾਤਰ। ਚਾਰ ਪਦਾਰਥ ਬੀਜ ਮਹੀ ਪੁਨ, ਪ੍ਰਣਵ ਆਦ ਪ੍ਰਗਟੇ ਹੈ ਧਰ ਤੁਨ। ਇਸ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਚਾਰ ਯੁੱਗਾਂ ਦੇ ਮੰਤਰਾਂ ਦਾ ਬੀਜ ਹੋਣ ਦੇ ਪ੍ਰਤਾਪ ਕਰਕੇ ਇਸ ਦਾ ਬਲ ਸਾਰਿਆਂ ਤੋਂ ਵੱਧ ਹੈ, ਜਾਂ ਫਿਰ ਚੌਹਾਂ ਯੁੱਗਾਂ ਦਾ ਬੀਜ ਰੂਪ ਹੋਣ ਦਾ ਇਹ ਪ੍ਰਤਾਪ ਹੈ ਕਿ ਜਪਣ ਵਾਲਿਆਂ ਦਾ ਬਲ ਇਸ ਨੂੰ ਜਪਣ ਦੇ ਨਾਲ ਵੱਧ ਜਾਂਦਾ ਹੈ। ਵਿਸ਼ਵ ਪਦਾਰਥ ਅਮਰ ਤੇ ਤੀਸਾ, ਚਤੁਰਾ ਖਰ ਵਿਸ ਵਿਸਵੀ ਵਿਸਾ। ਫਿਰ ਚੌਹਾਂ ਪਦਾਰਥਾਂ ਦੀ ਪ੍ਰਾਪਤੀ ਦਾ ਇਹ ਬੀਜ ਕਾਰਨ ਹਨ ਚਾਰ ਅੱਖਰ ਪ੍ਰਿਥਵੀ ਦੇ ਉੱਤੇ, ਪਰਮੇਸ਼ਰ ਤੇ ਧਰਤੀ ਦਾ ਧਨ ਆਦਿ ਇਸ ਤੋਂ ਹੀ ਪ੍ਰਗਟ ਹੁੰਦਾ ਹੈ। ਭਾਵ ਇਹ ਹੈ ਕਿ ਪਰਮੇਸ਼ਰ ਤੇ ਧਰਤੀ ਦੇ ਸਾਰੇ ਧਨ ਇਸੇ ਵਾਹਿਗੁਰੂ ਦੇ ਜਪ ਤੋਂ ਲੱਭਦੇ ਨੇ, ਮਿਲਦੇ ਨੇ। ਯੰ ਯੰ ਚਿਤੰਤ ਰੁਚ ਅਵਗਾਹ, ਤੰ ਤੰ ਲਹ ਭਗਤ ਇਹ ਮਹਾ। ਇਸ ਤੋਂ ਅੱਗੇ ਕਹਿੰਦੇ ਨੇ ਕਿ ਸੰਸਾਰ ਦੇ ਪਦਾਰਥ ਤੇ 33 ਕਰੋੜ ਦੇਵਤਾ ਨਿਸ਼ਚੇ ਕਰਕੇ ਚਾਰ ਅੱਖਰਾਂ ਦੇ ਵਿੱਚ ਹੀ ਹੈਣ, ਇਸ ਤੋਂ ਇਸ ਤਰੀਕੇ ਦੇ ਨਾਲ ਸਿੱਧ ਹੁੰਦਾ ਹੈ। ਵਰਨ ਨਾ ਸਾਕੋ ਵਰਨ ਪਰ ਤਾਪੂ, ਜਾਣਤ ਹੈ ਜਿਹ ਜਾਪ ਸੋ ਜਾਪੂ। ਅਖੀਰ ਦੇ ਵਿੱਚ ਭਾਈ ਗੁਰਦਾਸ ਜੀ ਪੰਡਤਾਂ ਨੂੰ ਕਹਿੰਦੇ ਨੇ ਕਿ ਮੈਂ ਇਹਨਾਂ ਦੇ ਪ੍ਰਤਾਪ ਨੂੰ ਵਰਣਨ ਨਹੀਂ ਕਰ ਸਕਦਾ ਕਿ ਇਹਨਾਂ ਅੱਖਰਾਂ ਦਾ ਕਿੰਨਾ ਪ੍ਰਤਾਪ ਹੈ। ਕਹਿੰਦੇ ਨੇ ਜਾਣਤ ਹੈ ਜਿਹ ਜਾਪ ਸੋ ਜਾਪੂ, ਭਾਵ ਕੇ ਜਪਣ ਵਾਲੇ ਇਹਨਾਂ ਅੱਖਰਾਂ ਦੇ ਜਾਪ ਦੇ ਮਹੱਤ ਨੂੰ ਭਲੀ ਪ੍ਰਕਾਰ ਦੇ ਨਾਲ ਸਮਝਦੇ ਹਨ। ਇਸ ਤਰ੍ਹਾਂ ਦੀ ਬਹੁਤ ਸਾਰੀ ਲੰਮੀ ਵਾਰਤਾ ਕਰਨ ਤੋਂ ਬਾਅਦ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਭਾਈ ਗੁਰਦਾਸ ਜੀ ਨੇ ਇਸ ਤਰੀਕੇ ਦੇ ਨਾਲ ਵਾਹਿਗੁਰੂ ਮੰਤਰ ਨੂੰ ਸਭਨਾ ਮੰਤਰਾਂ ਦਾ ਸਾਰ ਮੰਨਿਆ। ਗੋਬਿੰਦ ਗੋਪਾਲ ਤੇ ਰਾਮ ਓਮ, ਉੱਚਾ ਸਭ ਤੋਂ ਵਾਹਿਗੁਰੂ ਸਾਰ ਪਾਈ। ਵਾਹੇ ਪਦ ਹੈ ਠੀਕ ਅਸਚਰਜ ਵਾਚਕ, ਜੋ ਅਸਚਰਜ ਸਰੂਪ ਕਰਤਾਰ ਪਾਈ। ਜਿਹਦੇ ਭੁੱਲਿਆ ਜੀਵ ਆ ਪੈਣ ਜੋਨੀ, ਅਤੇ ਜਾਣਿਆ ਮੁਕਤ ਦੁਆਰ ਪਾਈ। ਵਾਹੇ ਸ਼ਬਦ ਅਗਾਧ ਅਕੈ ਪੂਰਨ, ਜਿਹਦਾ ਜਾਪ ਕਰੇ ਮੁਖ ਚਾਰ ਭਾਈ। ਹੈ ਦੂਜਾ ਪਦਾਰਥ ਗੁਰੂ ਜਿਹੜਾ, ਗੁਰੂ ਗਿਆਨ ਦਾਤਾ ਸਿਰਜਣ ਹਾਰ ਪਾਈ। ਕਰੇ ਵਿੱਚ ਹਨੇਰੇ ਦੇ ਰੋਸ਼ਨੀ ਜੋ ਦੇ ਅਵਿਦਿਆ ਪਰਮ ਨੂੰ ਟਾਰ ਪਾਈ। ਦੋਹਾਂ ਪਦਾਂ ਦਾ ਜੋੜੇ ਵਾਹਿਗੁਰੂ ਜੋ ਹੈ ਲਖਾ ਇਕ ਰੂਪ ਅਪਾਰ ਪਾਈ। ਚੌਹਾਂ ਜੁਗਾਂ ਦਾ ਸਾਰ ਕਰਤਾਰ ਸਿੰਘਾ ਕੱਢ ਧਰਿਆ ਗੁਰਾਂ ਵਿਚਾਰ ਪਾਈ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਚੌਹਾਂ ਜੁਗਾਂ ਦਾ ਸਾਰ ਤੱਤ ਕੱਢ ਕੇ ਇਸ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ। ਮੰਤਰ ਰਾਜ ਸੰਖੇਪ ਕਰ ਕਹਿਓ ਜਥਾ ਮਤ ਸਾਰ, ਜਿਹ ਸਮਝੇ ਨਿਜ ਰੂਪ ਲਹਿ ਹੋਤ ਸਿੰਧ ਭਾਵ ਪਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼੍ਰੋਮਣੀ ਮੰਤਰ ਵਾਹਿਗੁਰੂ ਸਾਰਿਆਂ ਨੂੰ ਪ੍ਰਗਟ ਕਰਕੇ ਦੱਸਿਆ, ਸੰਸਾਰ ਸਾਗਰ ਤੋਂ ਜਿਸ ਦੇ ਜਪਣ ਦੇ ਨਾਲ ਪਾਰ ਹੋਇਆ ਜਾਂਦਾ। ਸੋਨਾ ਦੁਤੀਆ ਸ੍ਰੀ ਗ੍ਰੰਥ ਜੇ ਬਾਣੀ, ਰਤਨਾ ਕਰ ਅਣਗਣ ਗੁਣ ਖਾਨੀ। ਹੁਣ ਪੰਡਤਾਂ ਨੇ ਜਿਹੜਾ ਪਹਿਲਾ ਸਵਾਲ ਕੀਤਾ ਸੀ ਉਸ ਦਾ ਜਵਾਬ ਦੇ ਦਿੱਤਾ, ਜਿਹੜੀ ਗੱਲ ਗੁਰੂ ਮੰਤਰ ਦੇ ਬਾਰੇ ਹੋਈ ਸੀ। ਅੱਗੇ ਉਹਨਾਂ ਨੇ ਗੁਰਬਾਣੀ ਦੇ ਬਾਰੇ ਗੱਲ ਕੀਤੀ ਸੀ, ਹੁਣ ਉਸ ਦਾ ਬਿਆਨ ਕਰਦੇ ਨੇ ਦੂਸਰੇ ਮਤ ਦਾ ਜੋ ਗ੍ਰੰਥ ਦੀ ਬਾਣੀ ਹੈ। ਰਤਨਾਕਰ ਅਣਗਣ ਗੁਣ ਖਾਣੀ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰਬਾਣੀ ਰਤਨਾਕਰ ਹੈ, ਕਹਿਣ ਤੋਂ ਭਾਵ ਹੈ ਕਿ ਰਤਨਾ ਦੀ ਰਤਨ ਹੈ, ਔਰ ਇਹ ਅਣਗਣ ਗੁਣ ਖਾਣੀ ਅਣਗਿਣਤਾ ਹੀ ਗੁਣਾਂ ਦੀ ਖਾਣ ਹੈ। ਸ੍ਰੀ ਗੁਰ ਇਹ ਨਮਿਤ ਅਵਤਾਰ, ਸ੍ਰੀ ਕੇਸ਼ਵ ਨਿਸ਼ਚੇ ਵਪ ਤਾਰਾ। ਭਾਈ ਗੁਰਦਾਸ ਜੀ ਪੰਡਤਾਂ ਨੂੰ ਕਹਿੰਦੇ ਨੇ ਕਿ ਸਤਿਗੁਰੂ ਜੀ ਨਮਿਤ ਅਵਤਾਰ ਨੇ, ਸ੍ਰੀ ਕੇਸ਼ਵ ਨਿਸ਼ਚੇ ਵਪ ਤਾਰਾ, ਨਿਸ਼ਚਿਤ ਰੂਪ ਦੇ ਵਿਚ ਕੇਸ਼ਵ ਨੇ ਪਰਮੇਸ਼ਰ ਨੇ ਅਵਤਾਰ ਨੂੰ ਧਾਰਨ ਕੀਤਾ। ਨਿਰਖਿਓ ਕਲ ਜਨ ਆਯੋ ਸੁਥੋਰੀ, ਯੋਗ ਜਗ ਜਪ ਬਣੇ ਨਾ ਭੋਰੀ। ਨਿਰਖਿਆ ਇਸ ਗੱਲ ਨੂੰ ਦੇਖਿਆ ਕਿ ਕਲਯੁਗ ਦੇ ਮਨੁੱਖਾਂ ਦੀ ਜਿਹੜੀ ਆਯੂ ਹੈ ਨਾ, ਜਿਹੜੀ ਉਮਰ ਹੈ ਉਹ ਬੜੀ ਥੋੜੀ ਹੈ। ਯੋਗ ਜਗ ਜਪ ਬਣੇ ਨਾ ਭੋਰੀ, ਮਾਨੋ ਕਿ ਰਤਾ ਮਾਤਰ ਵੀ ਕਲਯੁਗ ਦੇ ਜੀਵਾਂ ਦੇ ਕੋਲੋਂ ਵੱਡੇ ਵੱਡੇ ਯੋਗ ਤੇ ਵੱਡੇ ਵੱਡੇ ਜਗ ਜਪ ਕੀਤੇ ਨਹੀਂ ਜਾ ਸਕਦੇ। ਪੂਰਬ ਧਰਮ ਸਥਾਪਣ ਹੇਤੂ, ਤਨ ਤਾਰਤ ਪ੍ਰਭ ਕਿਰਪਾਨ ਕੇਤੂ। ਭਾਈ ਗੁਰਦਾਸ ਜੀ ਪੰਡਤਾਂ ਨੂੰ ਕਹਿੰਦੇ ਨੇ ਕਿ ਪਹਿਲਿਆਂ ਸਮਿਆਂ ਦੇ ਵਿਚ ਵੀ ਕਿਰਪਾ ਦੇ ਘਰ ਪ੍ਰਭੂ ਨੇ ਆਪਣੇ ਸਰੀਰਾਂ ਨੂੰ ਅਵਤਾਰ ਧਾਰਨ ਕੀਤਾ ਹੈ ਧਰਮ ਦੀ ਸਥਾਪਨਾ ਦੇ ਵਾਸਤੇ। ਤਾਂ ਤੇ ਜਿਹ ਬਿਦ ਜਗ ਕਲਿਆਣਾ ਹੋਤ ਵਹੀ ਬਿਦ ਕ੍ਰਿਤ ਭਗਵਾਨਾ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਇਸ ਕਲਯੁਗ ਦੇ ਜੀਵਾਂ ਦਾ ਕਲਿਆਣ ਹੋਵੇ, ਇਹਨਾਂ ਦਾ ਉਧਾਰ ਹੋਵੇ, ਉਸੇ ਤਰ੍ਹਾਂ ਦੀ ਕ੍ਰਿਤੀ ਭਗਵਾਨ ਨੇ ਬਣਾਈ।
ਅਵਰ ਸਾਧਨਾ ਬਣੇ ਨ ਕੋਈ, ਗਿਰੀਵਾਨ ਵਾਚਾਇਤ ਗੋਈ।
ਭਾਵ ਕੇ ਵਿਦਵਾਨਾਂ ਨੇ ਸੰਸਕ੍ਰਿਤ ਬੋਲੀ ਬਹੁਤ ਲੁਕਾ ਕੇ ਜਾਂ ਗੋਝ ਕਰਕੇ ਰੱਖੀ ਹੈ, ਭਾਵ ਹਰ ਕਿਸੇ ਨੂੰ ਪੜ੍ਹਾਉਂਦੇ ਨਹੀਂ ਹਨ। ਕਿਉਂਕਿ ਆਮ ਤੌਰ ਤੇ ਤੁਸੀਂ ਸੁਣਿਆ ਹੋਵੇਗਾ ਕਿ ਪੁਰਾਣੇ ਸਮੇਂ ਦੇ ਵਿੱਚ ਕਿਸੇ ਖਾਸ ਜਾਤੀ ਦੇ ਮਨੁੱਖਾਂ ਨੂੰ ਅਧਿਕਾਰ ਸੀ ਕਿ ਉਹ ਵਿਦਿਆ ਪੜ੍ਹ ਸਕਦੇ ਨੇ, ਜਿਸ ਤਰ੍ਹਾਂ ਪੰਡਤ। ਜਿਹੜੇ ਦੂਸਰੇ ਜਾਤੀਆਂ ਦੇ ਨੇ ਉਹਨਾਂ ਨੂੰ ਵਿਦਿਆ ਪੜ੍ਹਨ ਦਾ ਅਧਿਕਾਰ ਹੀ ਕੋਈ ਨਹੀਂ ਸੀ।
ਪੜ੍ਹਤ ਪੜ੍ਹਤ ਹੋਇ ਆਯੁ ਬਤੀਤਾ, ਹੈ ਕਬ ਧਿਆਨ ਤੇ ਵਿਪਰੀਤਾ।
ਜੇ ਕਿਸੇ ਨੂੰ ਪੜ੍ਹਾਉਣ ਦੀ ਥਾਂ ਪੜ੍ਹਦਿਆਂ ਪੜ੍ਹਦਿਆਂ ਉਮਰ ਲੰਘ ਜਾਂਦੀ ਸੀ, ਭਾਵ ਕਿ ਸੰਸਕ੍ਰਿਤ ਨੂੰ ਪੜ੍ਹਦਿਆਂ ਪੜ੍ਹਦਿਆਂ ਉਮਰਾਂ ਛੋਟੀ ਹੈ, ਇਸ ਕਰਕੇ ਉਮਰਾਂ ਹੀ ਲੱਗ ਜਾਂਦੀ। ਪੜ੍ਹਤ ਪੜ੍ਹਤ ਹੈ ਆਯੂ ਬਤੀਤਾ, ਪੜ੍ਹਦਿਆਂ ਪੜ੍ਹਦਿਆਂ ਉਮਰਾਂ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਹੈ ਕਬ ਧਿਆਨ ਤੇ ਵਿਪਰੀਤਾ, ਫਿਰ ਇਹ ਗੱਲ ਕਦੋਂ ਸਿਰੇ ਚੜੇ ਕਿ ਧਿਆਨ ਤੇ ਉਲਟ ਜਾਵੇ, ਭਾਵ ਜਗਤ ਸਾਡਾ ਤੇ ਹੈ ਤੇ ਧਿਆਨ ਉਸ ਵੱਲ ਹੈ, ਹੁਣ ਇਹ ਉਲਟੇ ਜਾਂ ਤੇ ਵਾਹਿਗੁਰੂ ਹੋਵੇ ਤੇ ਧਿਆਨ ਉਸ ਵਿਚ ਲੀਨ ਹੋਵੇ, ਭਾਵ ਕੇ ਪੜ੍ਹਨ ਦੇ ਮਗਰੋਂ ਅਮਲ ਕਰਕੇ ਸੰਸਾਰਾਕਾਰ ਤੋਂ ਈਸ਼ਵਰਾਕਾਰ ਹੋਣ ਦਾ ਸਮਾਂ ਕਰੋ ਕਿ ਕਿਵੇਂ ਲੱਗੇਗਾ, ਕਿਉਂਕਿ ਉਮਰ ਤੇ ਪੜ੍ਹਦਿਆਂ ਪੜ੍ਹਦਿਆਂ ਲੰਘੀ ਤੇ ਪੜ੍ਹਨ ਤੋਂ ਬਾਅਦ ਫਿਰ ਵਿਚਾਰ ਕਰਨੀ ਹੈ ਉਹਦੇ ਤੇ ਅਮਲ ਕਰਨਾ ਤੇ ਦੱਸੋ ਫਿਰ ਕਿੰਨਾ ਸਮਾਂ ਰਹਿ ਜਾਏਗਾ।
ਪਰ ਉਪਕਾਰ ਹੇਤ ਗੁਰ ਸਵਾਮੀ, ਸੁਲਭ ਗਿਰਾ ਬਰਨੀ ਗੁਣ ਗਾਮੀ।
ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ के सतगुरां ने गुरु स्वामी ने सुलभ बड़ी सौखी जिहड़ी बाणी है ना उस नूं बयान कीता है। सौखी बाणी परमेश्वर दे गुणां नूं गायन करन वाली।
नामी नाम एक दिखरावा शब्द सुरत मार गे मंगावा।
भाई गुरदास जी कहिंदे ने कि गुरुआं दी जिहड़ी गुरबाणी है ਉਹਨੇ ਨਾਮੀ ਤੇ ਨਾਮ ਨੂੰ ਇੱਕ ਕਰਕੇ ਦਿਖਾਇਆ ਹੈ। ਸ਼ਬਦ ਸੁਰਤ ਮਾਰਗ ਇਮ ਗਾਵਾ ਕਹਿਣ ਤੋਂ ਭਾਵ ਹੈ ਸ਼ਬਦ ਤੇ ਜਿਹੜਾ ਸੁਰਤ ਹੈ ਉਹਦੇ ਮਾਰਗ ਨੂੰ ਇਸ ਤਰੀਕੇ ਦੇ ਨਾਲ ਕਥਨ ਕੀਤਾ।
ਸੱਤ ਯਾ ਸੱਤ ਦੋ ਪਦ ਜੋਰੇ ਸੱਤ ਸੱਤ ਕਰ ਅਸੱਤ ਵਿਛੋਰੇ।
ਜਿਹੜੇ ਸੱਤ ਤੇ ਅਸੱਤ ਇਕੱਠੇ ਹੋ ਰਹੇ ਸੀ ਉਹਨਾਂ ਨੂੰ ਵੱਖਰਾ ਕੀਤਾ ਹੈ। ਸੱਤ ਨੂੰ ਸੱਤ ਸਿੱਧ ਕੀਤਾ ਹੈ ਤੇ ਆ ਸੱਤ ਨੂੰ ਸੱਤ ਤੋਂ ਵੱਖਰਾ ਕਰਕੇ ਵਿਖਾਇਆ।
ਸੱਤ ਆਤਮਾ ਅਸੱਤ ਅਵਿਦਿਆ ਮਹਾ ਗੂੜ ਕਰ ਪ੍ਰਗਟਿਓ ਸਦਿਆ।
ਜਿਹੜੀ ਆਤਮਾ ਹੈ ਉਹਨੂੰ ਸੱਤ ਆਖਿਆ ਹੈ ਉਹਨੂੰ ਸੱਚ ਆਖਿਆ ਹੈ ਤੇ ਜਿਹੜੀ ਅਵਿਦਿਆ ਹੈ ਉਸ ਨੂੰ ਅਸੱਤ ਆਖਿਆ ਹੈ ਉਸ ਨੂੰ ਝੂਠ ਆਖਿਆ ਹੈ।
ਮਹਾ ਗੂੜ ਕਰ ਪ੍ਰਗਟਿਓ ਸਦਿਆ
ਭਾਵ ਕੇ ਜਿਹੜੀ ਗੱਲ ਹੈ ਇਹ ਬੜੀ ਗੂੜ ਸੀ। ਆਤਮਾ ਸੱਤ ਹੈ ਅਵਿਦਿਆ ਅਸੱਤ ਹੈ ਇਹ ਡਾਢੇ ਗੁੱਜੇ ਭੇਦ ਨੂੰ ਸ਼ਬਦਾਂ ਦੇ ਵਿੱਚ ਪ੍ਰਗਟ ਕਰਕੇ ਦੱਸਿਆ।
ਸੱਤ ਅਸੱਤ ਭੇਦ ਲੱਖ ਪਾਵਾ ਨਾਮ ਉਚਾਰਨ ਰੀਤ ਬਤਾਵਾ।
ਅਵਿਦਿਆ ਜੋ ਅਸੱਤ ਦੱਸੀ ਸੀ ਉਸ ਦੇ ਦੂਰ ਕਰਨੇ ਦਾ ਉਪਾਅ ਨਾਮ ਉਚਾਰਨ ਦੀ ਰੀਤੀ ਨੂੰ ਦੱਸਿਆ।
ਨਾਮ ਅਰੂਪ ਅਰੂਪ ਸਵਾਮੀ ਨਾਮ ਬ੍ਰਿਤੀ ਤਬ ਪਦ ਵਪ ਗਾਮੀ।
ਸਵਾਮੀ ਵਾਹਿਗੁਰੂ ਰੂਪ ਰਹਿਤ ਹੈ ਅਤੇ ਉਸਦਾ ਨਾਮ ਅਰੂਪ ਹੈ। ਨਾਮ ਵਿੱਚ ਬ੍ਰਿਤੀ ਲਗਾਇਆ ਉਸਦੇ ਸਰੂਪ ਨੂੰ ਪ੍ਰਾਪਤ ਹੋ ਜਾਏਗੀ।
ਭਾਵ ਇਹ ਹੈ ਕਿ ਜੋ ਬ੍ਰਿਤੀ ਨਾਮ ਦੇ ਵਿੱਚ ਲੱਗ ਰਹੀ ਹੈ ਸੋ ਸੰਸਾਰ ਤੋਂ ਉੱਠ ਈਸ਼ਵਰ ਵਿੱਚ ਲੱਗ ਰਹੀ ਹੈ ਉਹ ਇਕਾਗਰ ਹੋ ਰਹੀ ਹੈ। ਜੋ ਇਕਾਗਰ ਹੋ ਰਹੀ ਹੈ ਉਹ ਉਸੇ ਅਭਿਆਸ ਦੇ ਨਾਲ ਨਿਰੁੱਧ ਹੋ ਜਾਏਗੀ। ਬ੍ਰਿਤੀ ਦੇ ਨਿਰੁੱਧ ਹੋ ਗਿਆ ਜਿਸ ਦੇ ਸਿਮਰਨ ਦੇ ਵਿੱਚ ਲੱਗੀ ਹੋਈ ਸੀ ਉਸ ਦੇ ਸਰੂਪ ਦੀ ਪ੍ਰਾਪਤੀ ਹੋ ਜਾਏਗੀ। ਜੇ ਬ੍ਰਿਤੀ ਕੇਵਲ ਆਪਣੇ ਨਿਰੋਧ ਜਾਂ ਅਭਿਆਸ ਕਰਦੀ ਤਾਂ ਉਹ ਕੇਵਲ ਆਪਣੇ ਆਪ ਨੂੰ ਅੱਪੜਦੀ, ਪਰ ਜਿਸ ਦੇ ਨਾਮ ਦੁਆਰਾ ਈਸ਼ਵਰ ਦੇ ਵਿੱਚ ਆਪੇ ਨੂੰ ਲਾਇਆ ਹੈ ਉਸ ਦਾ ਆਪਾ ਈਸ਼ਵਰ ਨੂੰ ਜਾ ਮਿਲਿਆ। ਇਹ ਮੁਰਾਦ ਹੈ ਤਤ ਵਪ ਗਾਮੀ ਦੀ।
ਕਹਿਣ ਤੋਂ ਭਾਵ ਹੈ ਕਿ ਨਾਮ ਦੇ ਭਾਵ ਈਸ਼ਵਰ ਦੇ ਸਰੂਪ ਦੇ ਵਿੱਚ ਪਹੁੰਚਣ ਵਾਲੀ ਯਥਾਰਥ ਅਵਸਥਾ ਦੇ ਵਿੱਚ ਪਹੁੰਚ ਹੋ ਸਕਦੀ ਹੈ। ਇਹ ਸੰਪਾਦਕ ਨੇ 17 ਲਿਖੀਆਂ ਨੇ ਇਸ ਵਪ ਗਾਮੀ ਦੇ ਬਾਰੇ।
ਸੁਲਭ ਸਗਲ ਪ੍ਰਗਟਾਈ ਗੁਰਬਰ ਯਾ ਤੇ ਹੋਏ ਅਮਰ ਥਿਰ ਇਹ ਨਰ।
ਇਸ ਤੋਂ ਅੱਗੇ ਲਿਖਦੇ ਨੇ ਕਿ ਅਮਰ ਹੋ ਕੇ ਇਸਥਿਤ ਹੋ ਜਾਂਦਾ ਹੈ। ਵੇਦ ਨੇ ਈਸ਼ਵਰ ਪ੍ਰਾਪਤੀ ਦਾ ਤਰੀਕਾ ਤ੍ਰੈ ਕਾਂਡਾਂ ਕਰਮ ਉਪਾਸ਼ਨਾ ਤੇ ਗਿਆਨ ਨੂੰ ਕਥਨ ਕਰਕੇ ਬਿਆਨ ਕੀਤਾ।
ਵੇਦ ਹੂੰ ਕਹਾਂ ਤ੍ਰਿਕਾਂਡ ਵਿਧਾਨਾ ਕਥਨ ਕਰਮ ਉਪਸਾਸਨ ਗਿਆਨਾ।
ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜਾ ਵੇਦ ਹੈ ਉਹਨੇ ਤਿੰਨ ਤਰੀਕਿਆਂ ਦੇ ਨਾਲ ਦੱਸਿਆ ਹੈ। ਇੱਕ ਹੈ ਕਰਮ, ਇੱਕ ਹੈ ਉਪਾਸ਼ਨਾ ਤੇ ਇੱਕ ਹੈ ਕਠਨ ਗਿਆਨ। ਇਹਨਾਂ ਤਿੰਨਾਂ ਤਰੀਕਿਆਂ ਦੇ ਅਪਣਾਉਣ ਤੋਂ ਬਗੈਰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਵੇਦਾਂ ਦਾ ਮਤ ਹੈ।
ਮਹਾ ਯਤਨ ਸਾਧਕ ਇਹ ਸਾਧਨ ਕਲ ਕੁਲ ਜਨ ਕੇ ਭਰਮਣ ਬਾਧਨ।
ਕਹਿਣ ਤੋਂ ਭਾਵ ਹੈ ਕਿ ਇਹਨਾਂ ਮਹਾ ਯਤਨ ਕਰਕੇ ਜਗਿਆਸੂ ਇਹਨਾਂ ਦੀ ਸਾਧਨਾ ਕਰੇ ਤੇ ਫੇਰ ਕਲਯੁਗ ਦੇ ਵਿੱਚ ਸਮੂਹ ਪੁਰਸ਼ਾਂ ਦੇ ਭਰਮਾਂ ਨੂੰ ਨਾਸ਼ ਕੀਤਾ ਜਾ ਸਕਦਾ ਹੈ ਅਥਵਾ ਨਹੀਂ।
ਸ਼ਾਸਤਰ ਵੇਦ ਕੇ ਅਰਥ ਫਲ ਜਦ ਵਿਚਾਰ ਧਾਰ ਸ੍ਰੀ ਆਦਿ ਗ੍ਰੰਥ ਵਿਲੋਕ ਤੇ ਦੇਤ ਫੇਗ ਫਲ ਚਾਰ।
ਹੁਣ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਵੇਦਾਂ ਸ਼ਾਸਤਰਾਂ ਨੂੰ ਪਹਿਲਾਂ ਪੜਿਆ ਜਾਵੇ, ਉਹਨਾਂ ਦੇ ਅਰਥਾਂ ਨੂੰ ਸਮਝਿਆ ਜਾਵੇ ਤੇ ਫਿਰ ਅਰਥਾਂ ਨੂੰ ਸਮਝ ਕੇ ਫਿਰ ਉਹਦੀ ਕਮਾਈ ਹੋ ਸਕੇ, ਵਿਚਾਰ ਕੀਤੀ ਜਾ ਸਕੇ, ਤਾਂ ਮੰਨੋ ਕਿ ਕੁਝ ਨਾ ਕੁਝ ਕਿਸੇ ਨੂੰ ਫਲ ਮਿਲਦਾ ਹੈ। ਕਹਿੰਦੇ ਨੇ ਸ੍ਰੀ ਆਦਿ ਗ੍ਰੰਥ ਵਿਲੋਕ ਤੇ ਦੇਤ ਫਲ ਚਾਰ। ਮੰਨੋ ਕਿ ਇਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇੰਨੀ ਕਿਰਪਾ ਹੈ ਕਿ ਦਰਸ਼ਨ ਕਰਨ ਮਾਤਰ ਹੀ ਚਾਰ ਪਦਾਰਥਾਂ ਦੀ ਜਿਹੜੀ ਪ੍ਰਾਪਤੀ ਹੈ ਨਾ ਉਹ ਗੁਰਬਾਣੀ ਦੇ ਸਕਦੀ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਭਾਈ ਗੁਰਦਾਸ ਜੀ ਨੇ ਇਹਨਾਂ ਗੱਲਾਂ ਨੂੰ ਸਿੱਧ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਗੁਰਬਾਣੀ ਹੈ ਨਾ ਉਹ ਸਾਰ ਤੱਤ ਹੈ। ਜਿਵੇਂ ਕਿ ਮੰਤਰ ਦਾ ਉਹਨਾਂ ਨੇ ਅਰਥ ਕੀਤਾ ਹੈ ਕਿ ਵਾਹਿਗੁਰੂ ਮੰਤਰ ਹੈ ਉਹ ਕਿਸ ਤਰ੍ਹਾਂ ਸਾਰ ਤੱਤ ਹੈ, ਇਸੇ ਤਰੀਕੇ ਦੇ ਨਾਲ ਉਹਨਾਂ ਨੇ ਅਗਲੀ ਗੱਲ ਇਸ ਤਰ੍ਹਾਂ ਸਿੱਧ ਕੀਤੀ ਹੈ ਕਿ ਗੁਰਬਾਣੀ ਵੀ ਉਸੇ ਤਰੀਕੇ ਦੇ ਨਾਲ ਸਾਰ ਤੱਤ ਹੈ। ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਗੁਰਬਾਣੀ ਦੇ ਵਾਸਤੇ ਵੀ ਭਾਈ ਗੁਰਦਾਸ ਨੇ ਬਹੁਤ ਕੁਝ ਕੀਤਾ। ਬਾਣੀ ਦੀ ਜਿਹੜੀ ਸੋਭਾ ਹੈ ਨਾ, ਉਹ ਜਿੰਨੀ ਕੁ ਭਾਈ ਗੁਰਦਾਸ ਨੇ ਉਚਾਰਨ ਕੀਤੀ ਹੈ ਉਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਕਲਮ ਦੇ ਨਾਲ ਇਸ ਤਰ੍ਹਾਂ ਬਿਆਨ ਕਰਦੇ ਨੇ। ਬਾਣੀ ਨਾਮ ਜੋ ਕੰਠ ਤੋਂ ਜਾਏ ਉਚਰੀ, ਜੀਵ ਜੰਤ ਸਭ ਬਾਣੀ ਉਚਾਰਦੇ ਨੇ, ਆਪੋ ਆਪਣੇ ਭਾਵ ਨੂੰ ਜ਼ਾਹਰ ਕਰਦੇ, ਲੋੜਾਂ ਪੂਰੀਆਂ ਕਾਜ ਸਵਾਰਦੇ ਨੇ। ਦੁਨੀਆਦਾਰਾਂ ਦੀਆਂ ਗੱਲਾਂ ਦੁਨੀ ਦੀਆਂ ਲੈਣ ਦੇਣ ਹਿਸਾਬ ਵਿਚਾਰਦੇ ਨੇ, ਮਹਾਂਪੁਰਖ ਜੋ ਬੋਲਦੇ ਮੁਖ ਵਿੱਚੋਂ ਨਿਰਾ ਵਾਸਤੇ ਭਾਰੀ ਉਪਕਾਰਦੇ ਨੇ। ਚਾਹੇ ਅਰਬੀ ਫਾਰਸੀ ਸੰਸਕ੍ਰਿਤ ਹੋਏ ਨਿਰੇ ਅੱਖਰ ਕੁਝ ਨਾ ਸਾਰਦੇ ਨੇ, ਹੈ ਸਵਾਰਨਾ ਕਾਜ ਪਦਾਰਥਾਂ ਨੇ, ਗਿਆਨਵਾਨ ਇਸ ਰਮਜ ਨੂੰ ਤਾੜਦੇ ਨੇ। ਅਰਬੀ ਵਿੱਚ ਗਿਆਨ ਜੇ ਹੋਏ ਲਿਖਿਆ ਭਲੇ ਮਾਨਸ ਸਭ ਸਤਕਾਰਦੇ ਨੇ, ਸੰਸਕ੍ਰਿਤ ਅੰਦਰ ਗਾਲਾਂ ਹੋਣ ਲਿਖੀਆਂ ਬੁੱਧਵਾਨ ਸਭੇ ਫਿਟਕਾਰਦੇ ਨੇ। ਬਸ ਇਹੋ ਹੀ ਗੱਲ ਵਿਚਾਰ ਵਾਲੀ ਦੁੱਧ ਪਾਣੀਓ ਹੰਸ ਨਿਤਾਰਦੇ ਨੇ, ਬੋਲੀ ਚੰਗੀ ਨਾ ਮੰਦੀ ਕਰਤਾਰ ਸਿੰਘਾ ਤੇ ਪਦਾਰਥ ਡੋਬਦੇ ਤਾਰਦੇ ਨੇ। ਗੁਰਬਾਣੀ ਦੀ ਮਹਾਨਤਾ ਨੂੰ ਪੇਸ਼ ਕੀਤਾ ਗਿਆ। ਕਵੀ ਜੀ ਲਿਖਦੇ ਨੇ ਕੇਵਲ ਗਿਆਨ ਹੈ ਵਿੱਚ ਪਦਾਰਥਾਂ ਦੇ, ਮੰਦੀ ਚੰਗੀ ਨਹੀਂ ਮੂਲੋ ਜ਼ਬਾਨ ਕੋਈ, ਝਗੜੇ ਪਾਪ ਅਪਰਾਧ ਦੀ ਸਿੱਖਿਆ ਜੋ ਕਿਸੇ ਬੋਲੀ ਵਿੱਚ ਲਿਖੇ ਪਛਾਣ ਕੋਈ, ਬਿਨਾ ਗਿਆਨ ਵੈਰਾਗ ਤੇ ਭਗਤੀ ਦੇ ਆਦਰ ਕਰੇ ਨਾਹੀਂ ਵਿਦਵਾਨ ਕੋਈ, ਸਤ ਪੁਰਖਾਂ ਦੇ ਸਤ ਪਦਾਰਥਾਂ ਦੇ ਨਹੀਂ ਪਦਾਰਥ ਹੋਰ ਸਮਾਨ ਕੋਈ, ਆਦਰ ਯੋਗ ਹੈ ਉਹਨਾਂ ਦਾ ਬੋਲਿਆ ਜੋ ਚਾਹੇ ਬੋਲ ਜ਼ਬਾਨ ਸੁਣਾਣ ਕੋਈ, ਭਗਤ ਬੋਲਦੇ ਮੂੰਹੋਂ ਕਰਤਾਰ ਸਿੰਘਾ ਰੱਖ ਸਾਹਮਣੇ ਭਲਾ ਨਿਸ਼ਾਨ ਕੋਈ, ਭਲੇ ਨਿਸ਼ਾਨ ਨੂੰ ਰੱਖ ਕੇ ਫਿਰ ਜਿਹੜੇ ਮਹਾਂਪੁਰਖ ਨੇ ਨਾ ਉਹ ਬੋਲਿਆ ਕਰਦੇ ਨੇ। ਭਾਂਡੇ ਲੋਹੇ ਦੇ ਵਿੱਚ ਹੋਏ ਖੀਰ ਰਿੱਧੀ, ਹਰ ਇੱਕ ਖੁਸ਼ੀ ਹੋ ਕੇ ਖਾਏਗਾ ਜੀ, ਜੋ ਖਾਏਗਾ ਭੁੱਖ ਮਿਟਾਏਗਾ ਓ, ਨਾ ਭਟਕਦਾ ਹੋਰ ਥਾਂ ਜਾਏਗਾ ਜੀ। ਮੋਹਰਾ ਪਾ ਸਵਰਨ ਦੇ ਵਿੱਚ ਭਾਂਡੇ ਦਿਓ, ਕੋਈ ਵੀ ਲੈਣਾ ਨਾ ਚਾਹੇਗਾ ਜੀ, ਜੋ ਚਾਹੇਗਾ ਖਾਏਗਾ ਮਰੇਗਾ ਓ, ਭੋਲੇ ਆਪਣਾ ਆਪ ਗਵਾਏਗਾ ਜੀ। ਖੀਰ ਲੋਹੇ ਦੇ ਭਾਂਡੇ ਨਾ ਬਣੇ ਮੋਹਰਾ, ਮੋਹਰਾ ਸਵਰਨ ਨਾ ਸ਼ੁੱਧ ਬਣਾਏਗਾ ਜੀ। ਇਸੇ ਤਰ੍ਹਾਂ ਬੋਲੀ ਭਾਵੇਂ ਕੋਈ ਹੋਵੇ, ਜੋ ਪਦਾਰਥ ਹੋ ਹੱਥ ਆਏਗਾ ਜੀ। ਬਿਨਾਂ ਗਿਆਨ ਵੈਰਾਗ ਤੇ ਭਗਤੀ ਦੇ ਜਨਮ ਮਰਨ ਨਾ ਕੋਈ ਮਿਟਾਏਗਾ ਜੀ। ਭੋਜਨ ਵਿੱਚ ਸਵਾਦ ਕਰਤਾਰ ਸਿੰਘਾ, ਭਾਂਡੇ ਤਾਈ ਨਾ ਕੋਈ ਸਲਾਹੇਗਾ ਜੀ। ਭਾਂਡੇ ਨੂੰ ਕਿਸੇ ਨੇ ਸਲਾਉਣਾ ਨਹੀਂ, ਜੋ ਭਾਂਡੇ ਦੇ ਵਿੱਚ ਭੋਜਨ ਹੈ ਨਾ ਉਹੀ ਮਾਨੋ ਕੇ ਸ਼ਲਾਘਾ ਦੇ ਦੇਊਗਾ। ਬਾਣੀ ਰਚੀ ਸਤਿਗੁਰਾਂ ਸਖੈਣ ਸੂਧੀ, ਹਰ ਇੱਕ ਦੀ ਸਮਝ ਵਿੱਚ ਆਉਣ ਵਾਲੀ, ਭਗਤੀ ਗਿਆਨ ਵੈਰਾਗ ਤਿਆਗ ਭਰੀ, ਮੋਹ ਮਾਇਆ ਦੇ ਜਾਲ ਕਟਾਉਣ ਵਾਲੀ, ਖੋਲ ਸਤ ਅਸਤ ਦਾ ਭੇਦ ਸਾਰਾ ਹੈ ਅਵਿਦਿਆ ਤਾਈ ਨਸਾਉਣ ਵਾਲੀ, ਨਾਮ ਨਾਮੀ ਦੇ ਵਿਚਲਾ ਭਰਮ ਪਿਆ ਮੇਟ, ਇੱਕ ਸਰੂਪ ਜਤਾਉਣ ਵਾਲੀ, ਨਾਸਵੰਤ ਸੰਸਾਰ ਨੂੰ ਛੱਡ ਕਰਕੇ ਵਿੱਚ ਸਤ ਪਦਾਰਥਾਂ ਲਾਉਣ ਵਾਲੀ, ਸ਼ੁਭ ਗੁਣਾਂ ਦੇ ਲਾਲ ਭਰਪੂਰ ਸਾਰੀ, ਦੂਈ ਭਰਮ ਦੇ ਭੇਦ ਮਿਟਾਉਣ ਵਾਲੀ, ਜੀਵ ਆਤਮਾ ਦਾ ਪੂਰਨ ਗਿਆਨ ਦੇ ਕੇ ਵਿੱਚ ਨਿਜ ਸਰੂਪ ਪਹੁੰਚਾਉਣ ਵਾਲੀ, ਵਿੱਚੇ ਵਿੱਚ ਸੰਸਾਰ ਵਿਹਾਰ ਦੇ ਜੀ ਪਰਮਾਰਥ ਸੂਝ ਕਰਾਉਣ ਵਾਲੀ, ਹੱਸਦੇ ਖੇਡਦੇ ਖਾਂਦਿਆਂ ਪੀਂਦਿਆਂ ਹੀ ਜਗਿਆਸੂ ਦੀ ਆਸ ਪਗਾਉਣ ਵਾਲੀ, ਨਿਤ ਪ੍ਰਤੀ ਅਭਿਆਸ ਦੇ ਕੀਤਿਆਂ ਜੋ ਰਾਜ ਯੋਗ ਆਨੰਦ ਦਿਖਾਉਣ ਵਾਲੀ, ਉੱਚੀ ਵੇਦਾਂ ਕਿਤਾਬਾਂ ਹੈ ਸਾਰਿਆਂ ਤੋਂ, ਜਨਮ ਮਰਨ ਦਾ ਗੇੜ ਮਕਾਉਣ ਵਾਲੀ ਬਾਣੀ ਈਸ਼ਵਰੀ ਉਹ ਕਰਤਾਰ ਸਿੰਘਾ ਅਸਲੀ ਈਸ਼ਵਰ ਰੂਪ ਲਿਖਾਉਣ ਵਾਲੀ ਇਸ ਤਰੀਕੇ ਦੇ ਨਾਲ ਗੁਰਬਾਣੀ ਦੀ ਸਿਫਤ ਨੂੰ ਉਜਾਗਰ ਕੀਤਾ। ਤੀਰਥ ਰਾਜ ਵਿਚਾਰ ਮਹੀ ਮਨ ਆਦ ਕਥਾ ਸੁਣ ਵਿਪਰ ਮਹਾਨਾ। ਤਿੰਨ ਸਵਾਲ ਸੀ, ਇੱਕ ਗੁਰੂ ਮੰਤਰ ਦੇ ਬਾਰੇ ਤੇ ਦੂਸਰਾ ਬਾਣੀ ਦੇ ਬਾਰੇ, ਤੀਸਰਾ ਜਿਹੜਾ ਉਹਨਾਂ ਦਾ ਸਵਾਲ ਹੈ ਨਾ ਉਹ ਜਾਂਦਾ ਹੈ ਕਿ ਤੀਰਥ ਦੇ ਬਾਰੇ, ਜੋ ਅੰਮ੍ਰਿਤਸਰ ਤੀਰਥ ਹੈ ਉਹ ਕਹਿੰਦੇ ਨੇ ਕਿ ਤੁਸੀਂ ਉਸ ਅੰਮ੍ਰਿਤਸਰ ਤੀਰਥ ਨੂੰ ਕਿਸ ਤਰ੍ਹਾਂ ਇੰਨਾ ਵੱਡਾ ਸ਼੍ਰੋਮਣੀ ਮੰਨਦੇ, ਉਸ ਦੇ ਬਾਰੇ ਅੱਗੇ ਹੁਣ ਜਿਹੜੀ ਗੱਲ ਹੈ ਨਾ ਉਹ ਕਵੀ ਜੀ ਨੇ ਕਰਨੀ। ਰਿਖੀ ਮੁਨੀਆਂ ਨੇ ਜਲ ਸੇਵਿਆਂ ਜੋ ਤੀਰਥ ਉਸ ਦੇ ਤਾਈ ਸੁਣਾਣ ਦਾਨੇ, ਜਨਮ ਕਰਮ ਦੇ ਥਾਂ ਮਹਾਂਪੁਰਸ਼ਾਂ ਦੇ ਨਾਮ ਤੀਰਥ ਕਰ ਬੁਲਾਣ ਦਾਨੇ। ਤ੍ਰੀ ਧਾਤੂ ਤੋਂ ਬਣਿਆ ਨਾਮ ਤੀਰਥ ਜੋ ਪਾਪਾਂ ਤੋਂ ਤਾਰੇ ਜਤਾਣ ਦਾਨੇ, ਵਾਹਿਗੁਰੂ ਕਰਤਾਰ ਦਾ ਨਾਮ ਤੀਰਥ ਅੱਠੇ ਪਹਿਰ ਜਿਹਦੇ ਵਿੱਚ ਨਾਣ ਦਾਨੇ। ਇਹ ਚਾਰੇ ਗੱਲਾਂ ਸੋਦਾ ਸਾਰੇ ਅੰਦਰ ਠੀਕ ਘਟਦੀਆਂ ਧਰੋ ਧਿਆਨ ਦਾਨੇ, ਅੰਮ੍ਰਿਤਸਰ ਨੂੰ ਤਾਹੀ ਇਹ ਕਰਤਾਰ ਸਿੰਘਾ ਤੀਰਥ ਰਾਜ ਲਖਾਣ ਦਾਨੇ। ਇਸੇ ਕਰਕੇ ਮਾਨੋ ਕਿ ਅੰਮ੍ਰਿਤਸਰ ਨੂੰ ਤੀਰਥਾਂ ਦਾ ਰਾਜਾ ਆਖਿਆ ਜਾਂਦਾ। ਦੇਵ ਸੋਦਾ ਸਰ ਖੀਰ ਮਥਿਓ ਚਤਰਾ ਦਸ਼ ਕੱਢ ਦੀਏ ਵਿਦਨਾਨਾ। ਭਾਈ ਗੁਰਦਾਸ ਜੀ ਨੇ ਪੁਰਾਣਾ ਜਿਹੜਾ ਪ੍ਰਮਾਣ ਹੈ ਨਾ ਉਹਦੇ ਨਾਲ ਆਪਣੀ ਗੱਲ ਨੂੰ ਸ਼ੁਰੂ ਕੀਤਾ ਹੈ ਤੀਰਥ ਦੇ ਬਾਰੇ। ਕਹਿੰਦੇ ਨੇ ਦੇਵ ਸੁਰਾ ਸਰ ਖੀਰ ਮਥਿਓ ਚਤੁਰਾ ਦਸ਼ ਕਾਢ ਦੀਏ ਵਿਦ ਨਾਨਾ। ਆਮ ਤੌਰ ਤੇ ਇਹ ਘਟਨਾ ਮਸ਼ਹੂਰ ਹੈ ਕਿ ਦੇਵਤਿਆਂ ਦੇ ਵੱਲੋਂ ਤੇ ਦੈਂਤਾਂ ਦੇ ਵੱਲੋਂ ਖੀਰ ਸਮੁੰਦਰ ਨੂੰ ਮਥਿਆ ਗਿਆ, ਉਹਨੂੰ ਰਿੜਕਿਆ ਗਿਆ ਤੇ ਆਮ ਤੌਰ ਤੇ ਇਹ ਗੱਲ ਪ੍ਰਗਟ ਹੈ ਕਿ 14 ਰਤਨ ਉਸ ਖੀਰ ਸਮੁੰਦਰ ਦੇ ਮੰਥਨ ਦੇ ਵਿੱਚੋਂ ਰਿੜਕਣ ਦੇ ਵਿੱਚੋਂ ਨਿਕਲੇ ਸਨ। ਰੌਰ ਪਰੀ ਸੁਨ ਦੈਂਤਨ ਮਦ ਅਲੀਨ ਜੇ ਆਪਣੇ ਆਪ ਮਹਾਨਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਦੋਂ 14 ਰਤਨ ਕੱਢੇ ਉਸ ਵੇਲੇ ਰੌਲਾ ਪੈ ਗਿਆ ਦੋਵਾਂ ਪਾਸਿਆਂ ਤੋਂ, ਦੇਵਤਿਆਂ ਦੇ ਵੱਲੋਂ ਔਰ ਦੈਂਤਾਂ ਦੇ ਵੱਲੋਂ। ਅਲੀਨ ਜੇ ਆਪਣੋ ਆਪ ਮਹਾਨਾ, ਦੇਵਤੇ ਕਹਿੰਦੇ ਸਨ ਅਸੀਂ ਮਹਾਨ ਹਾਂ, ਦੈਂਤ ਕਹਿੰਦੇ ਸੀ ਅਸੀਂ ਮਹਾਨ। ਮੋਹਨ ਮੋਹ ਮੋਹ ਲੀਏ ਸਭ ਮੋਹ ਬਿਦਾਰ ਤਵੈ ਸੁਖ ਜਾਨਾ। ਪਰ ਉਦੋਂ ਜਿਆਦਾ ਰੌਲਾ ਵਧਿਆ ਜਦੋਂ ਕਿ ਅੰਮ੍ਰਿਤ ਦੀ ਵੰਡ ਹੋਣ ਲੱਗੀ। ਜੇਕਰ ਦੈਂਤਾਂ ਨੂੰ ਅੰਮ੍ਰਿਤ ਮਿਲਦਾ ਤੇ ਫਿਰ ਉਹ ਅਮਰ ਹੋ ਜਾਂਦੇ ਤੇ ਦੈਂਤ ਵੱਧ ਜਾਂਦੇ, ਉਹ ਦੇਵਤਿਆਂ ਨੂੰ ਠਹਿਰਨ ਨਾ ਦਿੰਦੇ। ਉਸ ਵੇਲੇ ਮੋਹਨ ਸਰੂਪ ਨੂੰ ਧਾਰਨ ਕੀਤਾ ਭਗਵਾਨ ਨੇ। ਮੋਹ ਬਿਦਾਰ ਤਵੈ ਸੁਖ ਜਾਨਾ, ਮੋਹ ਨੂੰ ਬਿਦਾਰ ਦਿੱਤਾ, ਉਸ ਵੇਲੇ ਸਾਰਿਆਂ ਨੇ ਸੁਖ ਮੰਨਿਆ। ਦੇਵ ਭਾਗ ਸੁਦਾ ਸਭ ਕੋ ਪ੍ਰਭ ਖੇਲ ਦਿਖਾਏ ਦਿਆਲ ਮੁਬਾਰੀ। ਉਸ ਵੇਲੇ ਮਾਨੋ ਕਿ ਜਿਹੜਾ ਛਾਂਦਾ ਸੀ ਉਹ ਸਾਰਿਆਂ ਨੂੰ ਅੰਮ੍ਰਿਤ ਦਾ ਵੰਡ ਕੇ ਦਿੱਤਾ, ਪ੍ਰਭੂ ਮੁਰਾਰੀ ਨੇ ਇਸ ਤਰ੍ਹਾਂ ਦੀ ਉਸ ਵੇਲੇ ਖੇਡ ਨੂੰ ਵਰਤਾਇਆ। ਪੂਰਵ ਰੂਪ ਬਨਾਏ ਕੈ ਸੁੰਦਰ ਸ੍ਰੀ ਮਣੀ ਮੰਦਰ ਕੀ ਰੁਚ ਧਾਰੀ। ਭਾਵ ਕੇ ਸ਼੍ਰੋਮਣੀ ਮੰਦਰ ਦੀ ਰਚਨਾ ਦੀ ਰਚੀ ਕੀਤੀ, ਭਾਵ ਕੇ ਉਸ ਨੇ ਆਪਣਾ ਰੂਪ ਸੁੰਦਰ ਬਣਾ ਕੇ। ਤਾਂ ਹੀ ਸਮੇ ਰਿਖ ਮਾਧਵੀ ਦਇਆ ਕਰ ਜੋਨ ਬਿਨੈ ਪ੍ਰਭ ਸਾਥ ਉਚਾਰੀ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਸੇ ਸਮੇ ਇੱਕ ਮਾਧਵੀ ਨਾਂ ਦਾ ਰਿਖੀ ਭਗਵਾਨ ਦੇ ਕੋਲ ਪਹੁੰਚਿਆ, ਜਿਨੇ ਹੱਥ ਜੋੜ ਕੇ ਭਗਵਾਨ ਦੇ ਅੱਗੇ ਬੇਨਤੀ ਕੀਤੀ। ਪਾਤਰ ਸੁਦਾ ਬਖਸ਼ੋ ਮੁਝਕੋ ਤੇ ਅਸਾਰ ਜਾਏ ਕਰੋ ਤਬ ਭਾਰੀ। ਜਿਹੜਾ ਪਾਤਰ ਸੀ, ਜਿਹੜਾ ਭਾਂਡਾ ਸੀ ਜਿਹਦੇ ਵਿੱਚ ਅੰਮ੍ਰਿਤ ਭਰਿਆ ਹੋਇਆ ਸੀ, ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮਾਧਵੀ ਰਿਖੀ ਨੇ ਉਸ ਦੀ ਮੰਗ ਕੀਤੀ ਕਿ ਸੁਦਾ ਦਾ ਇਹ ਅੰਮ੍ਰਿਤ ਦਾ ਜਿਹੜਾ ਬਾਟਾ ਹੈ ਜਾਂ ਪਾਤਰ ਹੈ, ਜਿਹੜਾ ਭਾਂਡਾ ਹੈ, ਉਹ ਮੈਨੂੰ ਦੇ ਦਿਓ ਤੇ ਅਸਾਰ ਜਾਏ ਕਰੋ ਤਪ ਪਾਰੀ, ਤੇ ਇਹਨੂੰ ਨਾਲ ਰੱਖ ਕੇ ਫੇਰ ਮੈਂ ਤਪ ਦੀ ਸਾਧਨਾ ਕਰਾਂ, ਤਪੱਸਿਆ ਕਰਾਂ।
ਆਇਸ ਦੀਨ ਸਸਾਰੰਗ ਪਾਣੀ ਤਪੋ ਬਨ ਏਕ ਭਇਓ ਸਮ ਯਾਨੀ।
ਆਗਿਆ ਦਿੱਤੀ ਸਾਰੰਗ ਪਾਨੀ ਨੇ। ਸਾਰੰਗ ਦਾ ਭਾਵ ਹੈ ਤਨਸ਼ ਤੇ ਪਾਣ ਦਾ ਭਾਵ ਹੈ ਹੱਥ। ਜਿਹਦੇ ਹੱਥ ਦੇ ਵਿੱਚ ਤਨਸ਼ ਹੈ ਉਸ ਭਗਵਾਨ ਨੇ ਆਗਿਆ ਦਿੱਤੀ ਤਪੋ ਬਨ ਏਕ ਭਇਓ ਸਮ ਯਾਨਾ, ਭਾਵ ਕਿ ਇਹ ਜਿਹੜਾ ਤਪੋ ਬਣ ਵਰਗਾ ਹੋਰ ਕੋਈ ਨਹੀਂ। ਜਾਏ ਕਰੋ ਤਪ ਉਗਰ ਮਹਾ ਤਿਲ ਤੇ ਮਨ ਹੋਤ ਸੁਸਿੱਧ ਮਕਾਨਾ। ਆਗਿਆ ਦਿੱਤੀ ਮਾਧਵੀ ਨੂੰ, ਉੱਥੇ ਜਾ ਕੇ ਵੱਡੇ ਤਪ ਦੀ ਸਾਧਨਾ ਕਰ, ਜੋ ਮਣੀ ਹੋਤ ਸਿੱਧ ਮਕਾਨਾ। ਭਾਵ ਕੇ ਥੋੜਾ ਕੀਤਿਆਂ ਬਹੁਤਾ ਜਿਆਦਾ ਉੱਥੇ ਫਲ ਮਿਲਦਾ ਹੈ, ਐਸੀ ਭੂਮੀ ਹੈ, ਤੂੰ ਉੱਥੇ ਜਾ ਕੇ ਤਪ ਦੀ ਸਾਧਨਾ ਕਰ। ਦੇਸ਼ ਪੰਚਾਲ ਰਸਾਲ ਸਨਾਤਨ ਤੀਰਥ ਰਾਜ ਸੁਦਾ ਸਰਜਾਨਾ। ਉਸ ਵੇਲੇ ਕਹਿਣ ਤੋਂ ਪਾਵੇ ਕਿ ਇਸ ਅੰਮ੍ਰਿਤਸਰ ਦੀ ਸੋ ਦਿੱਤੀ ਸੀ ਭਗਵਾਨ ਨੇ ਕਿ ਜੇਕਰ ਹੇ ਮਾਧਵੀ ਉੱਥੇ ਜਾ ਕੇ ਤਪ ਦੀ ਸਾਧਨਾ ਕਰੇਗਾ ਤੇ ਤੈਨੂੰ ਫਿਰ ਵੱਡਾ ਫਲ ਮਿਲੇਗਾ, ਇਸ ਕਰਕੇ ਤੈਨੂੰ ਚਾਹੀਦਾ ਕਿ ਉੱਥੇ ਜਾ ਕੇ ਤਪ ਦੀ ਸਾਧਨਾ ਕਰ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ ਸੀ ਤੀਰਥ ਰਾਜ ਦੇ ਬਾਰੇ, ਅੰਮ੍ਰਿਤ ਸਰੋਵਰ ਦੇ ਬਾਰੇ। ਇਸ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਬਿਆਨ ਕੀਤਾ। ਦਾਨੋ ਦੇਵਾਂ ਨੇ ਜਦੋਂ ਸਮੁੰਦ ਮਥਿਆ, 14 ਰਤਨ ਕੱਢੇ ਜ਼ੋਰ ਲਾ ਕੇ ਜੀ ਅੰਮ੍ਰਿਤ ਕੱਢਿਆ। 14ਵਾਂ ਰਤਨ ਸੋਹਣਾ ਮੋਹਣੀ ਰੂਪ ਧਰਿਆ, ਵਿਸ਼ਨੂੰ ਆ ਕੇ ਜੀ ਦਿੱਤਾ ਵਾਂਡਿਓ ਸਾਰਿਆਂ ਦੇਵਤਿਆਂ ਨੂੰ। ਤਦੋਂ ਮਾਧਵੀ ਰਿਖੀ ਸੁਣਾ ਕੇ ਜੀ ਭਾਂਡਾ ਲੈ ਲਿਆ, ਉਸ ਨੇ ਵਿਸ਼ਨ ਪਾਸੋਂ ਬੜਾ ਪ੍ਰੇਮ ਪਿਆਰ ਜਤਾ ਕੇ ਜੀ ਭਾਂਡਾ ਲੈ ਕੇ ਤਪ ਨੂੰ ਚਲਾ ਗਿਆ। ਐਰਾਵਤੀ ਕੰਢੇ ਬੈਠਾ ਜਾ ਕੇ ਜੀ ਭਾਂਡਾ ਧਰਤ ਦੇ ਵਿੱਚ ਉਹ ਦੱਬ ਦਿੱਤਾ, ਬੈਠਾ ਆਪ ਸਮਾਧ ਲਗਾ ਕੇ ਜੀ। ਉਸ ਥਾਂ ਉੱਤੇ ਬਣਿਆ ਹਰੀ ਮੰਦਰ, ਉਹ ਪਵਿੱਤਰ ਅਸਥਾਨ ਲਖਾ ਕੇ ਜੀ ਪਿੱਛੇ ਮਾਧਵੀ ਦੇ ਕਰਤਾਰ ਸਿੰਘਾ ਤਪੋ ਥਾਨ ਬਣਿਆ ਸਮਾਂ ਪਾ ਕੇ ਜੀ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਿੱਥੇ ਮਾਧਵੀ ਨੇ ਉਸ ਅੰਮ੍ਰਿਤ ਦੇ ਭਾਂਡੇ ਨੂੰ ਦੱਬਿਆ ਸੀ ਉਸੇ ਜਗ੍ਹਾ ਦੇ ਉੱਤੇ ਲਿਖਦੇ ਨੇ ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀਏ ਕਿ ਸਮਾਂ ਪਾ ਕੇ ਉੱਥੇ ਹੀ ਬਾਅਦ ਦੇ ਵਿੱਚ ਹਰੀ ਮੰਦਰ ਬਣਿਆ। ਇਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਗੱਲ ਨੂੰ ਬਿਆਨ ਕੀਤਾ। ਇਨ ਟਿਗ ਬੈਠ ਕਰੋ ਤਪ ਪਾਰੀ, ਇਹ ਮਮ ਸਦਨ ਸਨਾਤਰ ਚਾਰੀ। ਮਾਧਵੀ ਨੂੰ ਆਖਿਆ ਸੀ ਇਸ ਜਗ੍ਹਾ ਦੇ ਉੱਤੇ ਬੈਠ ਕੇ ਤਪ ਦੀ ਵੱਡੀ ਸਾਧਨਾ ਕਰਨੀ ਹੈ। ਇਹ ਮਮ ਸਦਨ ਸਨਾਤਨ ਜਾਰੀ, ਭਗਵਾਨ ਨੇ ਆਖਿਆ ਸੀ ਕਿ ਮੇਰਾ ਸਨਾਤਨ ਜਿਹੜਾ ਸਦਨ ਹੈ ਨਾ, ਜਿਹੜਾ ਘਰ ਹੈ ਨਾ, ਉਹ ਇਹੀ। ਸਭ ਤੇ ਗੋਪ ਤੋਹ ਪ੍ਰਗਟਾਇਓ, ਜਾਂ ਤੀਰਥ ਫਲ ਸ੍ਰੀ ਮੁਖ ਗਾਇਓ। ਭਗਵਾਨ ਨੇ ਆਖਿਆ ਸੀ ਕਿ ਸਾਰਿਆਂ ਤੋਂ ਗੋਪ ਰੱਖ ਕੇ, ਸਾਰਿਆਂ ਤੋਂ ਗੁਪਤ ਰੱਖ ਕੇ ਤੇਰੇ ਅੱਗੇ ਇਸ ਗੱਲ ਨੂੰ ਪ੍ਰਗਟ ਕੀਤਾ ਹੈ, ਜਾਂ ਤੀਰਥ ਫਲ ਸ੍ਰੀ ਮੁਖ ਗਾਇਓ। ਇਸ ਤਰ੍ਹਾਂ ਦਾ ਤੀਰਥ ਦਾ ਜਿਹੜਾ ਫਲ ਹੈ ਨਾ, ਉਹ ਆਪਣੇ ਸ੍ਰੀ ਮੁਖ ਤੋਂ ਭਗਵਾਨ ਨੇ ਗਾਇਆ ਸੀ। ਧਰਮ ਅਰਥ ਕਾਮ ਅਰ ਮੋਖ, ਮਨ ਬਚ ਕਮ ਅਗ ਕਲ ਹਰ ਦੁਖ। ਧਰਮ ਅਰਥ ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਮੰਨੇ ਗਏ ਨੇ। ਮਨ ਬਚ ਕ੍ਰਮ ਅਗ ਕਲ ਹਰ ਦੁਖ, ਕਹਿਣ ਤੋਂ ਭਾਵ ਹੈ ਕਿ ਕਲਯੁਗ ਦੇ ਜੀਵਾਂ ਦੇ ਮਨ, ਬਾਣੀ, ਸਰੀਰ ਤੇ ਪਾਪਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ ਇਹ ਤੀਰਥ ਹੈ, ਇਹ ਜਗ੍ਹਾ ਹੈ। ਕਹਿੰਦੇ ਨੇ ਜਬ ਜਜ ਹੋ ਵੈਕੁੰਠ ਆਦਾਸਾ, ਤਬ ਹੋ ਆਏ ਕਰੋ ਨਿਵਾਸਾ। ਭਗਵਾਨ ਨੇ ਮਾਧਵੀ ਰਿਸ਼ੀ ਨੂੰ ਆਖਿਆ ਸੀ ਕਿ ਜਦੋਂ ਕਦੋਂ ਵੀ ਮੈਂ ਵੈਕੁੰਠ ਦੇ ਵਿੱਚ ਉਦਾਸ ਹੋਵਾਂਗਾ, ਉਦੋਂ ਉਦੋਂ ਇੱਥੇ ਤੀਰਥ ਦੇ ਉੱਤੇ ਆਣ ਕੇ ਹੀ ਮੈਂ ਜਗ੍ਹਾ ਤੇ ਨਿਵਾਸ ਕਰਿਆ ਕਰਾਂਗਾ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਪੁਰਾਤਨ ਕਥਾ ਸੁਣਾਈ ਹੈ ਕਿ ਮਾਧਵੀ ਰਿਸ਼ੀ ਨੂੰ ਇਸ ਤਰ੍ਹਾਂ ਦੇ ਵਚਨ ਕੀਤੇ ਸਨ ਭਗਵਾਨ ਨੇ। ਸੁਸਾ ਸੰਗਤ ਜੀ, ਕਥਾ ਤੇ ਅਜੇ ਅਧੂਰੀ ਹੈ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਇਸ ਪ੍ਰਸੰਗ ਨੂੰ ਅੱਗੇ ਲਿਜਾਵਾਂ। ਸੋ ਅੱਜ ਕਥਾ ਨੂੰ ਵਿਸਰਾਮ ਦੇਣਾ ਹਾਂ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਇਹ ਸਗਲੀ ਘਟਨਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਖਿਮਾ ਦਾ ਜਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।